सतगुर हमरा धर्म गवाया, हर नाम निरंजन मन वसाया, सबद जीन सदा सुख पाया। सुन मन मेरे तत् ज्ञान, देवण वाला सब विद जान, सतगुरु बेटे की वडियाई, जिन ममता गन तिस ना बुझाई, सहज माता हर गुण गाई।
सतगुर हमरा परम गवाया, हर राम निरंजन मन वसाया, शब्द चेन सदा सुख पाया। ये परम गवाण की समर्था किस दे विच है? ये जगत मन बुद्धि और इंद्रिया दे नाल जो कुछ भी दृष्टिगोचर है असी देख रहे हाँ, सुन रहे हाँ, महसूस कर रहे हाँ, अगर ये सचमुच ठीक उसे तरीके दे नाल है जिस तरह का सानू बोध हो रहा है तो फिर भरम किस चीज का है? गुरु नानक साहब पहली तुक विच ही स्पष्ट करते हैं, सतगुर हमरा परम गवाइया। इस तो स्पष्ट हो जाता है कि जो कुछ असी महसूस कर रहे हाँ इस दे विच कुछ भेद है, कुछ परम है, कुछ झूठ है, कुछ सच है। अगर ये सच ना होवे तो असी इस नूं ना देख सकते हाँ, ना सुन सकते हाँ, ना महसूस कर सकते हाँ। यही वो ताकत है जिस दे नाल मन बुद्धि और इंद्रिया दे नाल जरिए असी इसका बोध प्राप्त करते हाँ। इस सच्चाई तो अगे कोई होर भी चीज़ है जिसनों गुरु नानक साहब ने कूट की संज्ञा दी है, झूठ कह करके पुकारिया है। ये जो संसार की रचना नज़र आ रही है अनित रचना है। अनित कहते ने जिसने रहना नहीं है, खत्म हो जाना है। नित वो है जो रहने वाला है सदा तो। इस सृष्टि के दृष्टिगोचर होने तो पहला भी जो मौजूद सी, जिसने इस सृष्टि का निर्माण किया, सृजनात्मक की शक्ति है, इसनों चलाने की शक्ति है, इसनों खत्म करने की शक्ति है, उसनों गुरु नानक साहब सच कहते हैं। सच यानी रहन वाली एक ऐसी ताकत है जड़ी मन बुद्धि और इंद्रियों तो परे की चीज़ है, जरा कि सिर्फ आत्मिक विषय है। तत् का ज्ञान आत्मा और परमात्मा के नाल मिल जाना, कारण आत्मा भी वह अनंत गुणा की स्वामनी सच का स्वरूप है जिसनों असी भुल करके बैठे हाँ। असी अपने आप को शरीर समझते हाँ और शरीर करके संसार है। अगर शरीर नहीं है, इंद्रियां नहीं हैं तो संसार है या नहीं वो कोई फर्क नहीं पै जाता। ज्यों ज्यों शरीर के नाल असी संसार दे विच रमदे हाँ, इस दे विच गवाचन लग जाते हाँ, त्यों त्यों असी अपने आप को भुलन लग जाते हाँ। आप पछाणा हर पावै सोई, जिसने अपने आप को पछाण लिया, अपने आप यानी आत्मा की पछाण कर ली, आत्मा को प्राप्त कर लिया, आत्मा उस दे गुण का एक अंश है। कितना वड्डा अंश है? 12 सूरज का। 12 सूरज कोई घट ताकत नहीं है, कहण की गल है। एक सूरज इस सृष्टि को रोशन कर रहा है, क्लोरोफिल का पोषक तत्व दे रहा है। अगर एक दिन यह सूरज ना चढ़े, ये क्लोरोफिल ना मिले तो यह सारी सृष्टि जी सू नज़र आ रही है, दृष्टिगोचर है, जिस के उपर असी कुरबान हो रहे हैं, यह सारी फना हो जाएगी। ये विज्ञानिक भी इस चीज़ को आज मान लेते हैं। तो विज्ञानिका तो बहुत बहुत अगे संतान ने यह सारे मजमून बिल्कुल स्पष्ट रूप के ਵਿਆਖਿਆ ਕੀਤੀ ਹੈ, ਉਚਾਰਨ ਕੀਤਾ, ਭੇਦ ਨੂੰ ਪ੍ਰਗਟ ਕੀਤਾ ਤੇ ਸੱਚਖੰਡ ਤੋਂ ਜਿਹੜੀਆਂ ਤਾਕਤਾਂ ਆਉਂਦੀਆਂ ਹਨ ਉਹ ਇਸ ਭਰਮ ਨੂੰ ਦੂਰ ਕਰਨ ਵਾਸਤੇ ਆਉਂਦੀਆਂ ਨੇ, ਨਾ ਕਿ ਭਰਮ ਨੂੰ ਪੈਦਾ ਕਰਨ ਵਾਸਤੇ, ਨਾ ਕਿ ਇਸ ਜਗਤ ਦੇ ਵਿੱਚ ਭਰਮ ਬਣਾਉਣ ਵਾਸਤੇ ਜਾਂ ਫੈਲਾਉਣ ਵਾਸਤੇ। ਜਦੋਂ ਇਹ ਤਾਕਤਾਂ ਆ ਕਰਕੇ ਆਪਣਾ ਕੰਮ ਕਰਕੇ ਚਲੀਆਂ ਜਾਂਦੀਆਂ ਨੇ, ਉਹ ਤਾਕਤ ਜਿਹੜੀ ਹੈ ਕਿਸੇ ਹੋਰ ਘੱਟ ਦੇ ਵਿੱਚ, ਕਿਸੇ ਹੋਰ ਮੁਲਕ ਦੇ ਵਿੱਚ, ਯਾਨੀ ਇਸੀ ਧਰਤੀ ਦੇ ਵਿੱਚ ਕਿਸੇ ਹੋਰ ਜਗ੍ਹਾ ਕੰਮ ਕਰਨ ਲੱਗ ਜਾਂਦੀ ਹੈ। ਅਤੇ ਜਿਹੜੇ ਨਜ਼ਦੀਕੇ ਉਸ ਮਾਲਕ ਦੇ ਪਿਆਰੇ ਹੁੰਦੇ ਨੇ, ਪਰਿਵਾਰ ਦੇ ਮੈਂਬਰ ਹੁੰਦੇ ਨੇ, ਉਹ ਕਿਆ ਕਰਦੇ ਨੇ, ਉਹ ਉਸੀ ਦੇ ਨਾਂ ਦਾ ਮਤ ਜਾਂ ਧਰਮ ਚਲਾ ਦਿੰਦੇ ਨੇ। ਅਤੇ ਧਰਮ ਦੀ ਉਤਪੱਤੀ, ਮਤ ਦੀ ਉਤਪੱਤੀ ਜਿਹੜੀ ਹੈ ਹੁੰਦੀ ਉਹਨਾਂ ਸੰਤਾਂ ਦੇ ਚਰਨਾਂ ਤੋਂ ਹੀ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਔਰ ਉਹਦੇ ਵਿੱਚ ਬਹੁਤ ਸਾਰੀ ਸੱਚਾਈ ਵੀ ਹੁੰਦੀ ਹੈ ਔਰ ਬਹੁਤ ਸਾਰੇ ਐਸੇ ਨਿਯਮ ਵੀ ਹੁੰਦੇ ਨੇ ਜਿਹੜੇ ਕਿ ਇਸ ਆਤਮਾ ਦਾ ਕਲਿਆਣ ਕਰਨ ਦੇ ਵਿੱਚ ਮਦਦ ਕਰਦੇ ਨੇ। ਪਰ ਜਿਸ ਪੂਰਨ ਫਲ ਨੂੰ ਪ੍ਰਾਪਤ ਕਰਨ ਵਾਸਤੇ ਇਨਸਾਨ ਦਾ ਜਨਮ ਮਿਲਿਆ, ਉਸਨੂੰ ਇਹ ਆਕਾਸ਼ ਤੱਤਵ ਦਿੱਤਾ ਗਿਆ ਹੈ, ਇਹ ਸਿਰਫ ਔਰ ਸਿਰਫ ਪੂਰਨ ਫਲ ਪ੍ਰਾਪਤ ਕਰਨ ਵਾਸਤੇ ਦਿੱਤਾ ਗਿਆ। ਅਗਰ ਅਸੀਂ ਪੂਰਨ ਫਲ ਨੂੰ ਪ੍ਰਾਪਤ ਨਾ ਕਰ ਸਕੇ, ਜਪ ਤਪ ਸੰਯਮ ਨਿਯਮ ਵਰਤ ਨਿਯਮ ਦੇ ਵਿੱਚ ਰਹਿ ਗਏ, ਤੇ ਇਹ ਸਾਰੇ ਫਲ ਦੇਣ ਕਾਰਨ ਨਹੀਂ ਨੇ, ਇਸ ਆਤਮਾ ਦੇ ਕਲਿਆਣ ਕਾਰਨ ਨੇ। ਪਰ ਆਤਮਾ ਦਾ ਪੂਰਨ ਕਲਿਆਣ ਨਹੀਂ ਹੋਏਗਾ, ਆਤਮਾ ਜਿਹੜੀ ਹੈ 84 ਦੇ ਵਿੱਚ ਹੀ ਰਹੇਗੀ। ਅਸੀਂ ਹੰਕਾਰ ਦੇ ਵਿੱਚ ਆ ਜਾਂਦੇ ਹਾਂ, ਸਤਿਗੁਰੂ ਸਾਨੂੰ ਉਪਲੇ ਮੰਡਲਾਂ ਜਾ ਜਾਣਗੇ, ਤੇ ਇੱਕ ਗੱਲ ਦਾ ਵਿਚਾਰ ਕਰੋ, ਸਤਿਗੁਰੂ ਹੁਕਮ ਕਰਦੇ ਨੇ ਵੀ ਤੁਸੀਂ ਇਹ ਦੱਸੋ ਕਿਆ ਉਹਨਾਂ ਮੰਡਲਾਂ ਜਦੋਂ ਤੁਸੀਂ ਡਿਊਟੀ ਦਿਓਗੇ ਤੇ ਕਿਆ ਤੁਹਾਨੂੰ ਤਨ ਔਰ ਮਨ ਦਾ ਮੁਜਰਾ ਮਿਲੇਗਾ ਜਾਂ ਨਹੀਂ ਮਿਲੇਗਾ, ਇਹ ਡਿਊਟੀ ਤੁਸੀਂ ਕਿਸ ਤਰੀਕੇ ਨਾਲ ਦੇ ਸਕਦੇ ਹੋ। ਅਸੀਂ ਇਹ ਸਾਰੀਆਂ ਡਿਊਟੀਆਂ ਤੋਂ ਮੁਕਤ ਹੋਣ ਵਾਸਤੇ ਜਨਮ ਲਿਆ, ਜਨਮ ਦਿੱਤਾ ਕਿਸ ਵਾਸਤੇ ਗਿਆ, ਇਹ ਤਨ ਦਾ ਪਿੰਜਰਾ ਦਿੱਤਾ ਹੀ ਇਸੇ ਵਾਸਤੇ ਗਿਆ ਸੀਗਾ ਕਿ ਤੁਸੀਂ ਇਸ ਪਿੰਜਰੇ ਦੇ ਵਿੱਚ ਰਹਿ ਕਰਕੇ ਐਸਾ ਕਰਮ ਕਮਾ ਲਓ, ਐਸੀ ਨਿਸ਼ਕਾਮਤਾ ਕਰ ਲਓ ਕਿ ਤੁਸੀਂ ਸਦਾ ਲਈ ਇਸ ਤਨ ਔਰ ਮਿੰਜਰ ਪਨ ਦੇ ਪਿੰਜਰੇ ਨੂੰ ਤੋੜ ਕਰਕੇ ਉਸ ਅਵਿਨਾਸ਼ੀ ਅਕਾਲ ਪੁਰਖ ਪਰਮਾਤਮਾ ਨੂੰ ਮਿਲ ਕਰਕੇ ਉਸੇ ਦਾ ਰੂਪ ਹੋ ਕਰਕੇ ਉਸੇ ਦੇ ਵਿੱਚ ਸਥਿਤ ਹੋ ਜਾਓ। ਅਤੇ ਅਸੀਂ ਕਰ ਕੀ ਰਹੇ ਹਾਂ, ਅਸੀਂ ਮਤ ਔਰ ਧਰਮ ਚਲਾ ਕਰਕੇ ਕੁਛ ਨਿਯਮ ਜਿਹੜੇ ਕਿ ਸੰਤ ਦੇ ਜਾਂਦੇ ਨੇ, ਜਿਹੜੇ ਕਿ ਉਸ ਵਕਤ ਦੇ ਵਿੱਚ ਪੂਰਨ ਕਾਰਗਰ ਹੁੰਦੇ ਨੇ। ਗੁਰੂ ਨਾਨਕ ਸਾਹਿਬ ਜਦੋਂ ਆਏ ਸੀ ਉਹਨਾਂ ਨੇ ਚਰਨ ਅੰਮ੍ਰਿਤ ਦਿੱਤਾ ਸੀਗਾ, ਹੁਣ ਵਿਚਾਰ ਕਰਕੇ ਦੇਖ ਲਓ, ਇਸ ਵੇਲੇ ਲੱਖਾਂ ਹੀ ਲੋਕ ਜਿਹੜੇ ਨੇ ਪੂਰਨ ਸਤਿਗੁਰਾਂ ਦੇ ਕੋਲ ਜਾਂਦੇ ਨੇ, ਕਿਆ ਚਰਨ ਅੰਮ੍ਰਿਤ ਦੇਣਾ ਪੋਸੀਬਲ ਹੈ? ਯਾਨੀ ਕਿ ਸਮੇਂ ਦੇ ਅਨੁਸਾਰ ਜੋ ਚੀਜ਼ ਠੀਕ ਲੱਗਦੀ ਹੈ, ਯਾਨੀ ਕਿ ਆਤਮਾ ਦੇ ਕਲਿਆਣ ਵਾਸਤੇ, ਸਰੀਰ ਨੂੰ ਸੰਸਾਰ 'ਚੋਂ ਕੱਢਣ ਵਾਸਤੇ ਕੁਛ ਨਿਯਮ ਦਿੱਤੇ ਜਾਂਦੇ ਨੇ, ਕੁਛ ਵਿਧੀਆਂ ਦਿੱਤੀਆਂ ਜਾਂਦੀਆਂ ਨੇ। ਇਹ ਸਾਰੇ ਨਿਯਮ ਔਰ ਵਿਧੀਆਂ ਜਿਹੜੀਆਂ ਨੇ ਇੱਕ ਸਾਧਨ ਮਾਤਰ ਨੇ, ਇਸ ਨੂੰ ਪੱਕੀ ਕਰਕੇ ਜਾਣ ਲਓ ਕਿ ਇਹ ਕੋਈ ਜਾਦੂ ਮੰਤਰ ਦਾ ਖੇਲ ਨਹੀਂ ਹੈ। ਅਸੀਂ ਨਾਮ ਦੇ ਭਰਮ ਦੇ ਵਿੱਚ ਫਸ ਗਏ, ਬਿਲਕੁਲ ਵਿਚਾਰ ਕਰਕੇ ਦੇਖੋ ਕਿ ਨਾਮ ਕਿਆ ਚੀਜ਼ ਹੈ। ਸਭ ਤੋਂ ਪਹਿਲੇ ਇਸ 'ਤੇ ਵਿਚਾਰ ਕਰਦੇ ਹਾਂ ਕਿ ਇਸ ਜਗਤ ਦੇ ਵਿੱਚ ਜਿਤਨੀਆਂ ਵੀ ਵਸਤੂਆਂ, ਸੰਬੰਧ ਜਾਂ ਪਦਾਰਥ ਨਜ਼ਰ ਆਉਂਦੇ ਨੇ, ਉਹਨਾਂ ਨੂੰ ਯਾਦ ਕਰਨ ਵਾਸਤੇ, ਉਹਨਾਂ ਦੇ ਸੰਸਾਰ ਦੇ ਵਿੱਚ ਕਾਰ ਵਿਵਹਾਰ ਕਰਨ ਵਾਸਤੇ ਸਾਨੂੰ ਉਹਨਾਂ ਦਾ ਨਾਮ ਰੱਖਣਾ ਪੈਂਦਾ ਹੈ। ਅਗਰ ਅਸੀਂ ਉਹਨਾਂ ਨੂੰ ਨਾਮ ਦੇ ਨਾਲ ਨਹੀਂ ਪੁਕਾਰਾਂਗੇ, ਨਹੀਂ ਯਾਦ ਕਰਾਂਗੇ, ਤੇ ਸਾਨੂੰ ਪਤਾ ਹੀ ਨਹੀਂ ਚੱਲੇਗਾ ਕਿਹੜੀ ਵਸਤੂ, ਕਿਹੜਾ ਪਦਾਰਥ ਜਾਂ ਕਿਹੜਾ ਮਨੁੱਖ ਹੈ। ਇੱਕ ਮਨੁੱਖ ਦੀ ਗੱਲ ਕੀਤੀ ਜਾਏ ਤੇ ਅੱਜ ਇਤਨੀ ਤਰੱਕੀ ਕਰਨ ਦੇ ਬਾਅਦ, ਵਿਕਾਸ ਕਰਨ ਦੇ ਬਾਅਦ ਵੀ ਇੱਕ ਇਨਸਾਨ ਦੇ ਕੋਲ ਇਨਸਾਨ ਦੀ ਗਿਣਤੀ ਵੀ ਨਹੀਂ ਹੈ ਕਿ ਇਸ ਮੁਲਕ ਦੇ ਵਿੱਚ, ਇਸ ਸੰਸਾਰ ਦੇ ਵਿੱਚ ਕਿਤਨੀਆਂ ਜੀਵਾਤਮਾ ਇਨਸਾਨ ਦੀ ਜੂਨ ਦੇ ਵਿੱਚ ਮੌਜੂਦ ਆ। ਇਸ ਤੋਂ ਵਿਚਾਰ ਕਰਕੇ ਦੇਖ ਲਓ ਕਿ ਹਰ ਇੱਕ ਇਨਸਾਨ ਦਾ ਗੁਣ ਔਰ ਧਰਮ ਅਲੱਗ ਹੈ। ਪਰਮਾਤਮਾ ਜਿਸ ਨੂੰ ਨਾਮ ਜਾਂ ਗੁਣ ਕਿਹਾ ਗਿਆ ਹੈ, ਅਨੰਤ ਗੁਣਾਂ ਦਾ ਸਵਾਮੀ, ਅਨੰਤ ਗੁਣ ਕਿਸ ਤਰੀਕੇ ਦੇ ਨੇ, ਇਸ ਸ੍ਰਿਸ਼ਟੀ ਦੇ ਵਿੱਚ 84 ਲੱਖ ਜੂਨਾਂ ਨੇ ਔਰ ਇੱਕ ਜੂਨ ਦੀ ਗਿਣਤੀ ਕਿਤਨੀ ਹੈ ਕੋਈ ਨਹੀਂ ਜਾਣਦਾ। ਯਾਨੀ ਕਿ ਅਪਾਰ ਜੂਨਾਂ ਨੇ, ਅਪਾਰ ਜੂਨ ਦਾ ਭਾਵ ਹੈ ਇੱਕ ਜੂਨ ਦੀ ਗਿਣਤੀ ਨਹੀਂ ਪਤਾ। ਤੇ ਇਹ 84 ਲੱਖ ਜੂਨ ਦੀ ਗਿਣਤੀ ਕੌਣ ਕਰੇਗਾ ਔਰ ਇੱਕ ਜੂਨ ਦੀ ਅਪਾਰ ਦੀ ਗਿਣਤੀ ਕਿਸ ਦੇ ਕੋਲ ਆ? ਤੇ ਸਾਰੀਆਂ ਹੀ ਜੂਨਾਂ ਜਿਹੜੀਆਂ ਨੇ, ਜਿਤਨੇ ਵੀ ਕੱਟ ਨੇ, ਯਾਨੀ ਕਿ ਇੱਕ ਇੱਕ ਜੂਨ ਦੇ ਵਿੱਚ ਜਿਤਨੇ ਕੱਟ ਸਰੀਰ, ਤਨ ਦੇ, ਮਨ ਦੇ ਮੌਜੂਦ ਨੇ, ਸਭ ਦੇ ਗੁਣ ਔਰ ਧਰਮ ਜਿਹੜੇ ਨੇ ਬਿਲਕੁਲ ਹੀ ਅਲੱਗ ਹਨ। ਔਰ ਇਤਨੇ ਗੁਣ ਔਰ ਧਰਮ ਅਲੱਗ ਹੋਣ ਦੇ ਬਾਵਜੂਦ ਇਹ ਸਭ ਨੂੰ ਕੋਈ ਚਲਾ ਰਿਹਾ ਹੈ, ਕੋਈ ਤਾਕਤ ਹੈ, ਕੋਈ ਐਸੀ ਚੀਜ਼ ਹੈ ਜਿਹੜੀ ਸਭ ਦਾ ਲੇਖਾ ਲੈ ਕਰਕੇ ਬੈਠੀ ਹੈ। ਇਸ ਸ੍ਰਿਸ਼ਟੀ ਦੇ ਵਿੱਚ ਇਹ ਜੀਵਾਤਮਾ ਆਈ ਹੈ, ਕਿਤਨੀ ਵਾਰੀ ਆਈ ਹੈ? ਅਨੰਤ ਵਾਰੀ ਆਈ ਹੈ। ਅਨੰਤ ਸ੍ਰਿਸ਼ਟੀ ਹੈ, ਕੋਈ ਇੱਕ ਤ੍ਰਿਲੋਕੀ ਨਹੀਂ ਹੈ, ਅਨੰਤ ਤ੍ਰਿਲੋਕੀਆਂ, ਇੱਕ ਪ੍ਰਿਥਵੀ, ਇੱਕ ਆਸਮਾਨ, ਇੱਕ ਸੂਰਜ। ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼। ਯਾਨੀ ਕਿ ਇਤਨੇ ਮੰਡਲ ਔਰ ਦੇਸ਼ ਚੰਦ ਸੂਰਜ ਨੇ ਕਿ ਤੁਸੀਂ ਗਿਣਤੀ ਨਹੀਂ ਕਰ ਸਕਦੇ। ਕੇਤੇ ਦਾ ਭਾਵ ਹੈ ਅਨੰਤ, ਯਾਨੀ ਅਨੰਤ ਸ੍ਰਿਸ਼ਟੀ ਨੂੰ ਚਲਾਉਣ ਵਾਲਾ ਅਨੰਤ ਗੁਣਾਂ ਦਾ ਸਵਾਮੀ ਹਰ ਜੀਵ ਦੇ ਵਿੱਚ, ਯਾਨੀ ਕਿ ਹਰ ਜੀਵਾਤਮਾ ਜਿਸ ਵੀ ਤਨ ਔਰ ਮਨ ਦੇ ਪਿੰਜਰੇ 'ਚ ਹੈ, ਉਸਦੇ ਗੁਣ ਔਰ ਤਨ ਅਲੱਗ ਰਹਿ ਔਰ ਅਲੱਗ ਹੀ ਲੇਖਾ ਉਸਦੇ ਕੋਲ ਹੈ। ਕਿਤਨੇ ਜਨਮ ਹੋਏ ਉਸਦੇ ਕੋਲ ਸਾਰੇ ਮੌਜੂਦ ਨੇ, ਕਿਤਨੇ ਹੋਰ ਆਉਣਗੇ ਉਹਦੇ ਕੋਲ ਸਾਰੇ ਮੌਜੂਦ ਹਨ। ਔਰ ਕੈਸੇ ਗੁਣ ਧਰਮ ਨੇ, ਕੈਸੇ ਕਰਮ ਕੀਤੇ ਨੇ ਔਰ ਉਸਦਾ ਕੈਸਾ ਭੁਗਤਾਨ ਦੇਣਾ ਇਸ ਨੂੰ, ਇਹ ਵੀ ਸਾਰਾ ਲੇਖਾ ਉਸਦੇ ਕੋਲ ਮੌਜੂਦ ਹੈ। ਹੁਣ ਵਿਚਾਰ ਕਰਕੇ ਦੇਖ ਲਓ, ਐਸੀ ਭਿਆਨਕ ਰਚਨਾ ਚਲਾਉਣ ਵਾਲੀ ਤਾਕਤ ਨੂੰ ਕਿਆ ਅਸੀਂ ਲਫ਼ਜ਼ ਨਹੀਂ ਸਮਝ ਕਰਕੇ ਬੈਠੇ? ਅਸੀਂ ਕਹਿੰਦੇ ਹਾਂ ਅਸੀਂ ਨਾਮ ਲੈ ਆਇਆ, ਅੰਮ੍ਰਿਤ ਲੈ ਆਇਆ। ਕੈਸਾ ਨਾਮ ਲੈ ਆਇਆ, ਕੈਸਾ ਅੰਮ੍ਰਿਤ ਪੀ ਆਇਆ। ਕਾਰੀ ਮੈਂ ਅੰਮ੍ਰਿਤ ਭਰਪੂਰ ਹੈ, ਮਨਮੁਖਾ ਸਾਧਨਾ ਆਈਆ, ਜੁ ਕਸਤੂਰੀ ਮਿਰਗ ਨਾ ਜਾਣੇ ਪਰਮ ਦਾ ਪਰਮ ਭੁਲਾਈਆ। ਕਹਿੰਦੇ ਨੇ ਤੇਰੇ ਘੱਟ ਦੇ ਚ ਇਹ ਨਾਮ ਰੂਪੀ ਅੰਤਰ ਭਰਪੂਰ ਮਾਤਰਾ ਦੇ ਵਿੱਚ ਮੌਜੂਦ ਹੈ। ਜਦੋਂ ਇਹ ਆਤਮਾ ਸੱਚਖੰਡ ਤੋਂ ਉਤਰੀ ਸੀ ਨਾ, ਇਸ ਨੂੰ ਭਰਪੂਰ ਮਾਤਰਾ ਦੇ ਵਿੱਚ ਇਹ ਨਾਮ ਰੂਪੀ ਅਖੰਡ ਭੰਡਾਰ ਦੇ ਦਿੱਤਾ ਗਿਆ ਸੀ, ਜਿਹੜਾ 12 ਸੂਰਜ ਦਾ, ਔਰ 12 ਸੂਰਜ ਦੀ ਤਾਕਤ ਨੂੰ ਲੈ ਕਰਕੇ ਇਹ ਜੀਵਾਤਮਾ ਪਰ ਬ੍ਰਹਮ ਤੱਕ ਬੜੀ ਸ਼ਾਨ ਦੇ ਨਾਲ, ਬੜੇ ਸ਼ੌਕ ਦੇ ਨਾਲ ਜਾ ਸਕਦੀ ਹੈ, ਬਸ਼ਰਤੇ ਕਿ ਇਸ ਦੇ ਅੰਦਰ ਪ੍ਰਬਲ ਇੱਛਾ ਹੋਵੇ ਪਰਮਾਤਮਾ ਨੂੰ ਮਿਲਣ ਦੀ। ਇਸ ਨੂੰ ਕਿਸੇ ਚੀਜ਼ ਦੀ, ਕਿਸੇ ਸਾਰੇ ਦੀ ਲੋੜ ਨਹੀਂ ਹੈ, ਪਰਮਾਤਮਾ ਦਾ ਅੰਸ਼ ਹੈ। ਇਸ ਚੀਜ਼ ਨੂੰ ਮਹਿਸੂਸ ਕਰੋ, ਇਹ ਇਤਨੀ ਦੀਨ ਨਹੀਂ ਹੈ ਜਿਤਨੀ ਕਿ ਕਰਮ ਕਰਕੇ ਇਸਨੇ ਆਪਣੇ ਆਪ ਨੂੰ ਪਿੰਜਰੇ ਦੇ ਵਿੱਚ ਕੈਦੀ ਬਣਾ ਕਰਕੇ ਦਇਆ ਦਾ ਅਧਿਕਾਰੀ ਬਣਾ ਦਿੱਤਾ। ਤਰਸ ਰਹੀ ਹੈ, ਤੜਫ ਰਹੀ ਹੈ ਇਸ ਮਨ ਔਰ ਤਨ ਦੇ ਪਿੰਜਰੇ ਚੋਂ ਨਿਕਲਣ ਵਾਸਤੇ। ਕਾਰਨ ਸਿਰਫ ਇੱਕੋ ਹੀ ਸੀ, ਅਨੰਤ ਕਾਲ ਤੋਂ ਜਦੋਂ ਵੀ ਇਹ ਮਨੁੱਖ ਦੇ ਜਨਮ ਦੇ ਵਿੱਚ ਆਈ, ਇਸਨੇ ਕਦੀ ਉਸ ਪਰਮਾਤਮਾ ਨੂੰ, ਉਸ ਨਿਰੰਜਨ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਸੋ ਇਸ ਦੇ ਵਿੱਚ ਨਾਮ ਜਿਹੜਾ ਹੈ ਭਰਪੂਰ ਮਾਤਰਾ ਦੇ ਵਿੱਚ ਦਿੱਤਾ ਗਿਆ, ਤੇ ਫਿਰ ਜੋ ਕੁਝ ਸਾਨੂੰ ਦਿੱਤਾ ਗਿਆ ਹੈ ਇਹ ਉਸ ਪਰਮਾਤਮਾ ਨੂੰ ਯਾਦ ਕਰਨ ਦਾ ਇੱਕ ਲਫ਼ਜ਼, ਯਾਨੀ ਕਿ ਪੁਕਾਰਨ ਵਾਸਤੇ, ਚਿੰਤਨ ਕਰਨ ਵਾਸਤੇ। ਕਾਰਨ ਕੀ ਸੀ? ਸਾਧਨ ਚਾਹੀਦਾ ਕਿ ਮਨ ਚਿੰਤਨ ਕਰਦਾ ਹੈ ਸੰਸਾਰ ਦਾ, ਵਸਤੂ ਦਾ, ਸੰਬੰਧ ਦਾ, ਤੇ ਆਹ ਸੰਸਾਰ ਦੇ ਚਿੰਤਨ ਨੂੰ ਤਿਆਗਣ ਵਾਸਤੇ ਪਰਮਾਤਮਾ ਦਾ ਚਿੰਤਨ ਕਰਨਾ। ਅਸਲੀ ਗੱਲ ਲਫ਼ਜ਼ ਨਹੀਂ ਆ, ਬਸ ਕੋਈ ਜਾਣੇ ਕਿ ਅਸੀਂ ਇੰਦਰੀ ਦੇ ਲਫ਼ਜ਼ ਦੇ ਨਾਲ ਪਰਮਾਤਮਾ ਨੂੰ ਪ੍ਰਾਪਤ ਕਰ ਲਵਾਂਗੇ। ਇੰਦਰੀ ਦਾ ਜਪ ਕਰਨ ਵਾਲੇ ਬੜੇ ਬੜੇ ਮਹਾਨ ਹੋਏ ਨੇ, ਹਜ਼ਾਰਾਂ ਸਾਲ ਉਹਨਾਂ ਨੇ ਤਪ ਕੀਤੇ ਨੇ, ਪਰ ਅੰਤਰ ਦੇ ਵਿੱਚ ਉਹਨਾਂ ਦਾ ਖਿਆਲ ਜਿਹੜਾ ਸੀਗਾ, ਭਾਵ ਜਿਹੜਾ ਸੀ, ਉਹ ਸਕਾਲ ਪੁਰਖ ਪਰਮਾਤਮਾ ਦੇ ਨਾਲ ਨਹੀਂ ਸੀ ਜੁੜ ਸਕਿਆ, ਔਰ ਨਾ ਹੀ ਮਨ ਅੰਦਰ ਗਿਆ, ਔਰ ਨਾ ਹੀ ਪਰਮਾਤਮਾ ਦੇ ਨਾਮ ਨੂੰ ਪ੍ਰਾਪਤ ਕਰਨ ਦੇ ਕਾਬਿਲ ਬਣ ਸਕੇ। ਯਾਨੀ ਕਿ ਨਾਮ ਜੋ ਲਫ਼ਜ਼ ਦਿੱਤਾ ਗਿਆ ਹੈ, ਇਹ ਸਾਨੂੰ ਇੱਕ ਸਾਧਨ ਦਿੱਤਾ ਗਿਆ ਹੈ ਪਰਮਾਤਮਾ ਦਾ ਚਿੰਤਨ ਕਰਨ ਵਾਸਤੇ, ਪਰ ਇਸ ਦੇ ਚਿੰਤਨ ਦੇ ਨਾਲ ਹੀ ਜ਼ਰੂਰੀ ਹੈ ਕਿ ਮਨ ਅੰਦਰ ਦੇ ਵਿੱਚ ਜਾ ਕਰਕੇ ਉਸ ਪਰਮਾਤਮਾ ਦੇ ਨਾਲ, ਉਸ ਸ਼ਬਦ ਦੇ ਨਾਲ ਜੁੜੇ। ਅਗਰ ਉਸ ਸ਼ਬਦ ਦੇ ਨਾਲ ਨਹੀਂ ਜੁੜਿਆ, ਤੇ ਇਹ ਜਿੰਨਾ ਵੀ ਅਸੀਂ ਚਿੰਤਨ, ਯਾਨੀ ਕਿ ਬਿਨਾਂ ਮਨ ਨੂੰ ਅੰਦਰ ਲਿਜਾਏ ਲਫ਼ਜ਼ਾਂ ਦਾ, ਜ਼ਬਾਨ ਦੇ ਨਾਲ, ਇੰਦਰੀਆਂ ਦੇ ਨਾਲ ਕੀਤਾ, ਅੱਖ ਬੰਦ ਕਰਕੇ, ਇਹ ਸਿਰਫ ਜਵਾਨੀ ਜਮ੍ਹਾਂ ਖਰਚਿਆ। ਉਸਦਾ ਭਾਵ ਹੈ ਕਿ ਸਾਨੂੰ ਪਰਮ ਫਲ ਦੀ ਪ੍ਰਾਪਤੀ, ਪੂਰਨ ਫਲ ਦੀ ਪ੍ਰਾਪਤੀ ਨਹੀਂ ਹੋਏਗੀ, ਬਹੁਤ ਸਾਰੇ ਫਲ ਮਿਲਣਗੇ, ਅਪਾਰ ਫਲ ਮਿਲਣਗੇ, ਅਪਾਰ ਜਿਹਦੀ ਕੋਈ ਗਿਣਤੀ ਨਹੀਂ ਹੈ, ਪਰ ਉਹਦੇ 'ਚ ਇੱਕ ਫਲ ਨਹੀਂ ਹੋਏਗਾ ਜਿਸ ਨੂੰ ਕਿ ਨਾਮ ਜਾਂ ਸ਼ਬਦ ਕਿਹਾ ਗਿਆ। ਤੇ ਨਾਮ ਇਤਨੀ ਸਸਤੀ ਕੋਈ ਚੀਜ਼ ਨਹੀਂ ਹੈ ਅੰਮ੍ਰਿਤ ਕੋਈ ਕਿ ਰਾਹ ਚੱਲਦਿਆਂ ਲੈਣ ਲੱਗਿਆ ਮਿਲ ਜਾਏਗਾ, ਜਾਂ ਇਸ ਤਰੀਕੇ ਦੇ ਨਾਲ ਅੱਖ ਬੰਦ ਕਰਾਂਗੇ ਤੇ ਸਾਡੇ ਅੰਦਰ ਜੋ ਹੈ ਪ੍ਰਗਟ ਹੋ ਜਾਏਗਾ। ਇਹ ਇੱਕ ਪਰਮਾਤਮਾ ਦਾ ਗੁਣ ਔਰ ਤਾਕਤ ਹੈ, ਇਹ ਨਿਰੰਤਰ ਚਿੰਤਨ ਦੀ ਲੋੜ ਹੈ। ਤੇ ਪਰਮਾਤਮਾ ਨੇ ਸਾਨੂੰ ਯਾਦ ਕਰਨ ਵਾਸਤੇ ਉਸਦਾ ਨਾਮ ਦਿੱਤਾ ਹੈ, ਤੇ ਜਿਹੜਾ ਨਾਮ ਸਾਨੂੰ ਦਿੱਤਾ ਗਿਆ ਇਸ ਦੇ ਵਿੱਚ ਉਸਦੀ ਤਾਕਤ ਮੌਜੂਦ ਹੈ। ਕਾਰਨ ਕਿ ਦੇਣ ਵਾਲਾ ਸਾਨੂੰ ਆਪਣੇ ਨਾਲ ਮਿਲਾਉਣਾ ਚਾਹੁੰਦਾ। ਹੁਣ ਦੇਣ ਵਾਲਾ ਤੇ ਸਾਨੂੰ ਸਾਧਨ ਦੇ ਰਿਹਾ ਆਪਣੇ ਨਾਲ ਮਿਲਾਉਣ ਵਾਸਤੇ, ਔਰ ਜਿਸ ਘੱਟ ਦੇ ਵਿੱਚ ਆਇਆ ਉਸਨੂੰ ਅਸੀਂ ਗੁਰੂ ਕਹਿੰਦੇ ਹਾਂ, ਉਹ ਵੀ ਸਾਧਨ ਹੈ। ਗੁਰੂ ਨਾਨਕ ਸਾਹਿਬ ਦੀ ਸਾਰੀ ਬਾਣੀ ਬਿਲਕੁਲ ਸਪਸ਼ਟ ਉਪਦੇਸ਼ ਕਰਦੀ ਹੈ ਕਿ ਜਿਸਨੇ ਗੁਰੂਆਂ ਦੇ ਗੁਰੂ ਨੂੰ ਧਾਰਨ ਕਰ ਲਿਆ, ਗੁਰੂਆਂ ਦਾ ਗੁਰੂ ਕੌਣ ਹੈ? ਜਿਨ੍ਹਾਂ ਨੂੰ ਅਸੀਂ ਕੁਰਬਾਨ ਹੋ ਰਹੇ ਹਾਂ, ਜਿਨ੍ਹਾਂ ਦੇ ਉੱਤੇ ਅਸੀਂ ਬਿਲਕੁਲ ਧੂਪ ਬੱਤੀਆਂ ਦਿੰਦੇ ਹੋਏ ਸਿਰਫ ਬਿਸ਼ਕ ਮੁਖੋਟਾ ਹੀ ਲਗਾ ਰੱਖਿਆ, ਫਿਰ ਵੀ ਪਰਮਾਤਮਾ ਦਾ ਰੂਪ ਸਤਿਗੁਰੂ ਨੇ, ਕਹਿੰਦੇ ਨੇ ਉਹਨਾਂ ਦੇ ਉੱਪਰ ਵੀ ਉਹ ਤਾਕਤ ਮੌਜੂਦ ਹੈ ਜਿਸ ਨੂੰ ਕਿ ਸਤਨਾਮ ਜਾਂ ਅਕਾਲ ਪੁਰਖ ਕਿਹਾ ਜਾਂਦਾ ਹੈ, ਔਰ ਜਿਸ ਕੱਟ ਦੇ ਵਿੱਚ ਪ੍ਰਗਟ ਹੁੰਦਾ ਉਸ ਕੱਟ ਦੀ ਮਹਾਨਤਾ ਉਸ ਅਕਾਲ ਪੁਰਖ ਦੇ ਗੁਣ, ਯਾਨੀ ਕਿ ਨਾਮ ਰੂਪੀ ਭੰਡਾਰ ਦੇ ਕਾਰਨ ਹੈ, ਯਾਨੀ ਕਿ ਉਸ ਦੇ ਅੰਦਰ ਉਹ ਭੰਡਾਰ ਪ੍ਰਗਟ ਹੋ ਗਿਆ। ਤੇ ਯਾਨੀ ਜਿਸ ਨੇ ਉਸ ਇੱਕ ਅਕਾਲ ਪੁਰਖ ਦੀ ਟੇਕ ਲੈ ਲਈ, ਸਮਝ ਲਓ ਉਸਨੇ ਸਾਰੇ ਹੀ ਗੁਰੂਆਂ ਦੀ ਟੇਕ ਲੈ ਲਈ, ਕਿਸੇ ਵਿਸ਼ੇਸ਼ ਆਕਾਰ ਦੀ ਟੇਕ ਦਾ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ, ਔਰ ਅਸੀਂ ਵਿਸ਼ੇਸ਼ ਆਕਾਰ, ਵਿਸ਼ੇਸ਼ ਦਾੜੀ ਨੂੰ ਮੁੱਖ ਰੱਖ ਕਰਕੇ, ਅਲੱਗ ਮਤ ਔਰ ਧਰਮ ਚਲਾ ਕਰਕੇ, ਵਿਸ਼ੇਸ਼ ਨਾਮਾਂ ਦੇ ਨਾਲ ਯਾਦ ਕਰਕੇ ਸਿਰਫ ਔਰ ਸਿਰਫ ਆਤਮਾ ਦੇ ਲਈ ਬੰਧਨ ਪੈਦਾ ਕਰ ਰਿਹਾ। ਇਤਨੇ ਬੰਧਨ ਅਸੀਂ ਪੈਦਾ ਕਰ ਚੁੱਕੇ ਹਾਂ ਕਿ ਅਸੀਂ ਕਰੋੜ ਜਨਮ ਲੱਗੇ ਰਹੀਏ ਤੇ ਇਹ ਬੰਧਨ ਕੱਟਣ ਵਾਲੇ ਨਹੀਂ। ਸਤਿਗੁਰ ਸਿੱਖ ਕੇ ਬੰਧਨ ਕੱਟੇ, ਉਹ ਤੇ ਬੰਧਨ ਜਨਮ ਮਰਨ ਦੇ ਕੱਟਣ ਵਾਸਤੇ ਆਏ ਸੀ, ਉਹਨਾਂ ਨੂੰ ਅਸੀਂ ਕੀ ਕਟਵਾਉਣਾ? ਅਸੀਂ ਜੀਂਦੇ ਜੀ ਇਸ ਆਤਮਾ ਨੂੰ ਇਹ ਤਨ ਔਰ ਸਰੀਰ, ਮਨ ਦੇ ਬੰਧਨ ਦੇ ਉੱਤੇ ਹੋਰ ਬੰਧਨ, ਯਾਨੀ ਕਿ ਧਰਮ ਔਰ ਮਤ ਦਾ ਬੰਧਨ ਪਵਾ ਕੇ ਰੱਖ ਦਿੱਤਾ। ਹੁਣ ਜਦ ਤੱਕ ਅਸੀਂ ਧਰਮ ਔਰ ਮਤ ਦੀਆਂ ਦੀਵਾਰਾਂ ਚੋਂ ਨਿਕਲਾਂਗੇ ਨਹੀਂ, ਇਹ ਦੀਵਾਰਾਂ ਬਣਾਈਆਂ ਕਿਸ ਨੇ? ਸਤਿਗੁਰੂ ਨੇ ਨਹੀਂ ਬਣਾਈਆਂ, ਉਹ ਤਾਂ ਉਪਦੇਸ਼ ਦਿੱਤਾ ਔਰ ਉਹਨਾਂ ਜੀਵਾਤਮਾ ਨੂੰ ਜਿਨ੍ਹਾਂ ਨੂੰ ਲੈਣ ਵਾਸਤੇ ਆਏ ਸੀ ਨਾ, ਬੜੇ ਸ਼ਾਨ ਦੇ ਨਾਲ ਉਹਨਾਂ ਨੂੰ ਲਿਆ ਕਰਕੇ ਚਲੇ ਗਏ ਔਰ ਚਲੇ ਗਏ ਤੇ ਅਸੀਂ ਸਿਰਫ਼ ਉਹਨਾਂ ਦੀ ਲਕੀਰ ਤੇ ਫਕੀਰ ਬਣੇ ਬੈਠੀ ਹਾਂ ਔਰ ਉਹਨਾਂ ਦੇ ਨਾਂ ਦਾ ਮਤ ਔਰ ਧਰਮ ਚਲਾ ਕੇ ਆਪਣੇ ਨੂੰ ਕੈਦੀ ਕਰ ਲਿਆ। ਹੁਣ ਕੈਦ ਕਿਸਨੇ ਬਣਾਈ, ਦੀਵਾਰ ਕਿਸਨੇ ਖੜੀ? ਅਸੀਂ ਬਣਾਈ, ਤੁਸੀਂ ਬਣਾਈ। ਔਰ ਜਦ ਤੱਕ ਅਸੀਂ ਖੁਦ ਹੀ ਇਹਨਾਂ ਦੀਵਾਰਾਂ ਨੂੰ ਢਾਹ ਕਰਕੇ ਇਸ ਦੇ ਵਿੱਚੋਂ ਬਾਹਰ ਆ ਕਰਕੇ ਸਤਸੰਗ ਨੂੰ ਨਹੀਂ ਸੁਣਾਂਗੇ ਨਾ, ਇਹ ਬਾਣੀ ਸਾਨੂੰ ਸਮਝ ਨਹੀਂ ਆਏਗੀ। ਜਿੰਨੀਆਂ ਮਰਜ਼ੀ ਫਰਿਆਦਾ ਕਰਦੇ ਰਹੀਏ, ਜਿਤਨਾ ਮਰਜ਼ੀ ਰੋਂਦੇ ਪਿੱਟਦੇ ਰਹੀਏ, ਕਿਸੇ ਦਾ ਕੁਛ ਵੀ ਕਲਿਆਣ ਹੋਣ ਵਾਲਾ ਨਹੀਂ। ਕਲਿਆਣ ਦਾ ਭਾਵ ਇਹ ਨਹੀਂ ਹੈ ਕਿ ਜਿਹੜੀਆਂ ਵਸਤੂਆਂ ਔਰ ਸੰਬੰਧ ਅਸੀਂ ਮੰਗਦੇ ਹਾਂ। ਸਤਸੰਗ ਜੀ, ਇਹ ਤਾਂ ਲੇਖਾ ਪਹਿਲੇ ਦਾ ਹੀ ਲਿਖਿਆ ਮੌਜੂਦ ਹੈ। ਜਨਮ ਲੈਣ ਤੋਂ ਪਹਿਲੇ ਹੀ ਪਰਚਾ ਹੱਥ 'ਚ ਪਕੜਾ ਦਿੱਤਾ ਜਾਂਦਾ। ਜਿਸ ਤਰ੍ਹਾਂ ਬਹੁਤ ਸਾਰੇ ਹੋਟਲਾਂ ਜਾਈਏ ਨਾ, ਕੋਈ ਖਾਣਾ ਪੀਣਾ ਅਸੀਂ ਕਰਨਾ ਹੋਵੇ ਤੇ ਪਹਿਲੇ ਪੈਸੇ ਲੈ ਕੇ ਪਰਚੀ ਕੱਟ ਦਿੱਤੀ ਜਾਂਦੀ ਹੈ। ਹੁਣ ਉਹ ਪਰਚੀ ਲੈ ਕਰਕੇ ਕਾਊਂਟਰ ਤੇ ਜਾਓ ਤੇ ਤੁਹਾਨੂੰ ਭੋਜਨ ਮਿਲ ਜਾਏਗਾ, ਵਸਤੂ ਮਿਲ ਜਾਏਗੀ ਜਿਸ ਦੀ ਕਿ ਉਹ ਪਰਚੀ ਕੱਟੀ ਗਈ ਸੀ। ਤੇ ਉਸੇ ਤਰੀਕੇ ਦੇ ਨਾਲ ਇਸ ਸੰਸਾਰ ਰੂਪੀ ਭੋਜਨਾਲੇ ਦੇ ਵਿੱਚ ਜਦੋਂ ਵੀ ਅਸੀਂ ਭੋਜਨ ਕਰਨ ਵਾਸਤੇ ਆਉਂਦੇ ਹਾਂ ਨਾ, ਭੁਗਤਾਨ ਕਰਨ ਵਾਸਤੇ ਪਰਚੀ ਪਹਿਲੇ ਹੀ ਕੱਟ ਕੇ ਦੇ ਦਿੱਤੀ ਜਾਂਦੀ ਹੈ ਤੇ ਸਤਸੰਗ ਜੀ ਦੀ ਕੀਮਤ ਪਹਿਲੇ ਹੀ ਲੈ ਲਈ ਗਈ ਹੈ। ਯਾਨੀ ਕਿ ਪਿਛਲੇ ਕਰਮਾਂ ਦੇ ਵਿੱਚ, ਪਿਛਲੇ ਜਨਮਾਂ ਦੇ ਵਿੱਚ ਜਿਹੜੀ ਕਿਰਿਆ ਅਸੀਂ ਅਪਣਾਈ ਸੀ ਨਾ, ਉਹ ਕਰਮ ਜਿਹੜੇ ਨੇ ਅਸੀਂ ਕਰ ਚੁੱਕੇ, ਯਾਨੀ ਕੀਮਤ ਦੇ ਚੁੱਕੇ। ਹੁਣ ਤੇ ਉਸ ਦਾ ਭੁਗਤਾਨ ਮਾਤਰ ਹੈ, ਚਾਹੇ ਆਸੂ ਕੱਢ ਕੇ ਕਰੋ, ਚਾਹੇ ਰੋ ਕੇ ਕਰੋ, ਚਾਹੇ ਹੱਸ ਕੇ ਕਰੋ, ਜਿਸ ਤਰ੍ਹਾਂ ਮਰਜ਼ੀ ਤੜਫ ਤੜਫ ਕੇ ਕਰੋ, ਤੁਹਾਨੂੰ ਇਹ ਭੁਗਤਾਨ ਦੇਣਾ ਪੈਣਾ, ਕਿਉਂਕਿ ਇਹ ਪਰਚੀ ਕੱਟੀ ਜਾ ਚੁੱਕੀ ਹੈ, ਇਸ ਦੇ ਵਿੱਚ ਕੋਈ ਫੇਰ ਬਦਲ ਨਹੀਂ ਹੋ ਸਕਦਾ। ਤੇ ਸੰਤਾਂ ਦੇ ਕੋਲ ਆ ਕਰਕੇ ਜਿਹੜਾ ਅਸੀਂ ਸੋਚ ਰਹੇ ਹਾਂ ਕਿ ਸਾਡੇ ਕੱਪੜੇ ਅੱਛੇ ਹੋ ਗਏ, ਕਾਰਾਂ ਮੋਟਰਾਂ ਮਿਲ ਗਈਆਂ, ਫੈਕਟਰੀਆਂ ਦੋ ਦੀਆਂ ਚਾਰ ਹੋ ਗਈਆਂ, ਜਾਂ ਵਿਆਹ ਸ਼ਾਦੀ ਚੰਗੇ ਹੋ ਗਏ, ਬੱਚਿਆਂ ਦੇ ਹੋਰ ਘਰ ਅੱਛੇ ਬਣ ਗਏ, ਤੇ ਇਹ ਸਾਰੇ ਦੇ ਸਾਰੇ ਲੇਖੇ ਜਿਹੜੇ ਨਾ, ਇਹ ਪਹਿਲੇ ਦੇ ਪਰਚੀ ਖੱਟੀ ਹੋਈ ਹੈ, ਇਹਦੇ ਵਿੱਚ ਸਤਿਗੁਰੂ ਕੋਈ ਵੀ ਦਖਲ ਨਹੀਂ ਜੇ ਦਿੰਦੇ। ਪ੍ਰਬੰਧ ਲੈ ਕਰਕੇ ਇਨਸਾਨ ਜਨਮ ਲੈਂਦਾ ਔਰ ਪਰਮਾਤਮਾ ਦਾ ਹੁਕਮ ਹੈ ਕਿ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਉਹਦੀ ਰਜ਼ਾ ਕੀ ਹੈ, ਉਹਦਾ ਪਾਣਾ ਕੀ ਹੈ, ਕਿ ਜੋ ਕੁਝ ਪਰਚੀ ਕੱਢ ਕੇ ਤੈਨੂੰ ਦਿੱਤੀ ਹੈ, ਲੇਖਾ ਦਿੱਤਾ ਗਿਆ ਨਾ, ਬੜੀ ਖੁਸ਼ੀ ਦੇ ਨਾਲ ਇਸ ਲੇਖੇ ਨੂੰ ਤੂੰ ਭੁਗਤਾ। ਔਰ ਇਸ ਦੇ ਵਿੱਚ ਜਿਹੜਾ ਤੈਨੂੰ ਇੱਕ ਮੌਕਾ ਦਿੱਤਾ ਗਿਆ ਨਾ ਇਨਸਾਨ ਦੇ ਜਨਮ ਦੇ, ਇੱਕ ਚੌਥਾਈ ਹਿੱਸਾ, ਅਗਰ 50 ਸਾਲ ਦੀ ਉਮਰ ਹੈ ਤੇ ਹਿਸਾਬ ਲਾ ਲਓ ਚੌਥਾਈ ਹਿੱਸਾ ਕਿਤਨਾ ਕੁ ਬਣੇਗਾ। ਔਰ ਇਸ ਚੌਥਾਈ ਹਿੱਸੇ ਦਾ ਵੀ ਸੋਚ ਲਓ ਕਿ ਕਦੋਂ ਅਸੀਂ ਉਹ ਸੰਭਾਲਾਂਗੇ, ਕਦੋਂ ਪੜ੍ਹਾਈ ਖਤਮ ਹੋਏਗੀ ਔਰ ਕਦੋਂ ਜਾ ਕਰਕੇ ਅਸੀਂ ਸੰਸਾਰ ਦੇ ਵਿੱਚ ਵਿਆਹ ਸ਼ਾਦੀਆਂ ਬੱਚਿਆਂ ਨੂੰ ਸੈੱਟ ਕਰਨ ਦੇ ਬਾਅਦ ਇਸ ਪਰਮਾਤਮਾ ਦੇ ਨਾਲ ਜੁੜਨ ਦੀ ਕਲਪਨਾ ਕਰਾਂਗੇ। ਔਰ ਇਹ ਕਲਪਨਾ ਸਾਕਾਰ ਕਦੋਂ ਹੋਏਗੀ, ਸਾਡੇ ਕੋਲ ਸਮਾਂ ਕਿਤਨਾ ਕੁਛ ਹੈਗਾ, ਕਿਤਨੇ ਕੋਈ ਲੰਬੀ ਉਮਰ ਲੈ ਕਰਕੇ ਅਸੀਂ ਇੱਥੇ ਬੈਠੇ ਹੋਏ ਹਾਂ। ਇਹ ਹੈ ਸਾਰਾ ਪਰਮ ਜਾਲ ਜਿਸ ਨੂੰ ਕਿ ਅਸੀਂ ਭੁੱਲ ਕੇ ਬੈਠੇ ਹਾਂ ਔਰ ਅਸੀਂ ਖੁਸ਼ੀ ਇਹ ਸੋਚ ਰਹੇ ਹਾਂ ਕਿ ਇਹ ਸਾਡਾ ਘਰ ਸੰਸਾਰ, ਸਾਡੇ ਘਰ ਦੀ ਆਮਦਨ ਵੱਧ ਗਈ ਤੇ ਗੁਰੂ ਸਾਡੇ ਉੱਤੇ ਬਹੁਤ ਪ੍ਰਸੰਨ ਹੋ ਗਏ। ਇਹ ਤਾਂ ਭਾਈ ਤੇਰਾ ਲੇਖਾ ਪਹਿਲੇ ਹੀ ਲਿਖਿਆ ਸੀਗਾ। ਅਗਰ ਗੁਰੂ ਦੀ ਪ੍ਰਸੰਨਤਾ ਨੂੰ ਹਾਸਲ ਕਰਨਾ ਚਾਹੁੰਦਾ ਨਾ, ਤੇ ਉਸਦੀ ਕੋਈ ਸੇਵਾ ਹੈ, ਇੱਕੋ ਹੀ ਹੁਕਮ ਹੈ ਕਿ ਇੱਕ ਸਰੀਰ ਨੂੰ ਜਿਹੜਾ ਤੈਨੂੰ ਮਿਲਿਆ ਪਰਮਾਤਮਾ ਨੂੰ ਮਿਲਣ ਵਾਸਤੇ, ਇਸ ਸੰਸਾਰ ਚੋਂ ਕੱਢਣ ਦੇ ਕਾਬਿਲ ਹੋ ਜਾ। ਔਰ ਕਾਬਿਲ ਹੋਣ ਵਾਸਤੇ ਤੈਨੂੰ ਬੁੱਧੀ ਦਾਤਾ ਤੂੰ ਮਿਲਿਆ, ਜਾਨਵਰਾਂ ਨੂੰ, ਪਰਿੰਦਿਆਂ ਨੂੰ ਕਿਤਨੀਆਂ ਹੀ ਜੂਨਾਂ ਮੌਜੂਦ ਨੇ, ਹੋਰ ਤੇ ਹੋਰ ਦੇਵੀ ਦੇਵਤਾ ਵੀ ਮੌਜੂਦ ਨੇ, ਕਿਤਨੀਆਂ ਸਿੱਧੀਆਂ ਲੈ ਕਰਕੇ ਬੈਠੇ ਨੇ, ਪਰ ਉਹਨਾਂ ਦੇ ਅੰਦਰ ਵੀ ਇਹ ਬੁੱਧੀ ਤੱਤਵ ਜਿਹੜਾ ਇੱਕ ਸੀਮਾ ਤੱਕ ਹੈ। ਉਸ ਤੋਂ ਅੱਗੇ ਬ੍ਰਹਮਾ ਜੀ ਵੀ ਨਹੀਂ ਜਾਣਦੇ ਕਿ ਮੇਰੇ ਕੋਲ ਹੀ ਇੱਕ ਐਸਾ ਬਾਰਡਰ ਹੈ ਜਿਸ ਨੂੰ ਮੈਂ ਪਾਰ ਕਰ ਲਵਾਂ, ਪਰ ਬ੍ਰਹਮਿਸ਼ ਪਹੁੰਚ ਜਾਵਾਂ ਤੇ ਮੈਂ ਅਨੰਤ ਕਾਲ ਤੋਂ ਜਿਹੜੇ ਭਾਂਡੇ ਰਚਣ ਦਾ ਕੰਮ ਕਰ ਰਿਹਾ ਨਾ, ਇਸ ਤੋਂ ਮੇਰਾ ਛੁਟਕਾਰਾ ਹੋ ਜਾਏਗਾ। ਯਾਨੀ ਕਿ ਉਹ ਵੀ ਆਪਣੇ ਤਨ ਔਰ ਮਨ ਦੇ ਪਿੰਜਰੇ ਚੋਂ ਛੁਟਕਾਰਾ ਨਹੀਂ ਪਾ ਸਕੇ, ਤੇ ਅਸੀਂ ਕੋਈ ਕਿਸੇ ਬ੍ਰਹਮਾ ਵਿਸ਼ਣ ਮਹੇਸ਼ ਤੋਂ ਘੱਟ ਥੋੜੀ ਬਣੀ ਬੈਠੇ ਹਾਂ ਕਿ ਸਤਿਗੁਰੂ ਆਏ ਅਨੰਤ ਕਾਲ ਤੋਂ, ਆਪਣੀਆਂ ਖਾਲਾਂ ਖਿਚਵਾ ਲਈਆਂ, ਸੂਲੀਆਂ ਤੇ ਚੜ ਗਏ, ਜਿੰਦੇ ਜਲਾ ਤੇ ਗਏ। ਵਿਚਾਰ ਕਰਕੇ ਦੇਖੋ, ਈਸਾ ਨੇ ਆਪਣੇ ਹੱਥ ਵਿੱਚ ਜਿੰਦੇ ਹੀ ਕਿੱਲਾਂ ਠੁਕਵਾ ਲਈਆਂ, ਸਿਰ ਤੇ ਕੰਡਿਆਂ ਦਾ ਤਾਜ ਰਖਵਾ ਲਿਆ, ਸਿਰਫ ਇਸ ਖਾਤਰ ਕਿ ਇਹਨਾਂ ਪਿਆਰਿਆਂ ਨੂੰ ਲੈ ਜਾਵਾਂ ਉੱਥੇ ਜਿੱਥੇ ਕਿ ਜਾ ਕਰਕੇ ਸਦਾ ਲਈ ਇਸ ਮੁਲਕ ਤੋਂ ਆਜ਼ਾਦ ਹੋ ਜਾਣ, ਇਸ ਦੁੱਖ ਤੋਂ ਬਚ ਜਾਣ, ਇਸ ਨਰਕ ਚੋਂ ਨਿਕਲ ਜਾਣ। ਪਰ ਉਹ ਆਪਣੀ ਕਾਇਆ ਨੂੰ ਛਜਵਾ ਕਰਕੇ ਚਲੇ ਗਏ, ਪਰ ਅਸੀਂ ਬ੍ਰਹਮਾ ਵਿਸ਼ਣ ਮਹੇਸ਼ ਤੋਂ ਉੱਤੇ ਨਹੀਂ ਜਾ ਸਕੇ, ਰਹੇ ਉਹਨਾਂ ਦੇ ਥੱਲੇ ਹੀ। ਤੇ ਵਿਚਾਰ ਕਰਕੇ ਦੇਖ ਲਓ, ਇਹ ਤਿੰਨ ਗੁਣੀ ਮਾਇਆ ਹੈ, ਇਹ ਤਿੰਨ ਗੁਣ ਉਸ ਕਾਲ ਦੇ ਦਿੱਤੇ ਹੋਏ ਨੇ, ਇੱਕ ਰਚਣ ਵਾਲਾ, ਇੱਕ ਚਲਾਉਣ ਵਾਲਾ, ਇੱਕ ਖਤਮ ਕਰਨ ਵਾਲਾ। ਇਨ ਤਿੰਨਾਂ ਗੁਣਾਂ ਤੋਂ ਨਿਕਲੇ ਬਿਨਾਂ ਚੌਥਾ ਗੁਣ ਸਹਿਜ ਦਾ ਸੱਚਖੰਡ ਜਿਹੜਾ ਹੈ ਉਸ ਨੂੰ ਅਸੀਂ ਪ੍ਰਾਪਤ ਕਰਨ ਦੇ ਕਾਬਿਲ ਜਦ ਤੱਕ ਨਹੀਂ ਬਣਾਂਗੇ, ਸਾਡਾ ਇਹ ਕਲਿਆਣ ਆਤਮਾ ਦਾ ਹੋ ਹੀ ਨਹੀਂ ਸਕਦਾ। ਅਗਰ ਵਿਚਾਰ ਕਰੋ, 16 ਪੌੜੀਆਂ 'ਚ ਇੱਕ ਵੀ ਪੌੜੀ ਰਹਿ ਗਈ ਨਾ, ਤੇ ਸਮਝ ਲੈਣਾ ਅਸੀਂ ਹੱਥ ਝਾੜ ਕੇ, ਪੱਲਾ ਝਾੜ ਕੇ ਚਲੇ ਗਏ। ਯਾਨੀ ਕਿ ਇਹ ਜਨਮ ਵਿਰਥਾ ਚਲਾ ਗਿਆ। ਔਰ ਸਤਿਗੁਰੂ ਜਿਸ ਦੇ ਉੱਪਰ ਬਹੁਤ ਪ੍ਰਸੰਨ ਹੋ ਜਾਣਗੇ ਨਾ, ਬਹੁਤ ਪ੍ਰਸੰਨ, ਜਿਹੜੀ ਪ੍ਰਸੰਨਤਾ ਦੀ ਕੋਈ ਸੀਮਾ ਨਹੀਂ ਹੈ, ਤੇ ਸਾਧ ਸੰਗਤ ਜੀ ਇੱਕ ਇਨਸਾਨ ਦਾ ਜਨਮ ਹੋਰ ਦੇ ਦੇਣਗੇ। ਬਸ ਇਸ ਤੋਂ ਅੱਗੇ ਕੋਈ ਕਲਪਨਾ ਕਰਨ ਦੀ ਕੋਸ਼ਿਸ਼ ਮਤ ਕਰੇ। ਜੇ ਵਿਚਾਰ ਕਰਕੇ ਦੇਖ ਲਓ, ਕੁਰਬਾਨ ਹੋਣ ਦੇ ਬਾਅਦ ਵੀ ਅਗਰ ਅਸੀਂ 16 ਪੌੜੀਆਂ ਨਾ ਚੜ ਸਕੇ, ਇੱਕ ਪੌੜੀ ਰਹਿ ਗਈ ਤੇ ਉਹ ਇੱਕ ਮਨੁੱਖ ਦਾ ਹੀ ਜਨਮ ਸਿਰਫ ਸਾਨੂੰ ਮਿਲਿਆ ਤੇ ਸਾਧ ਸੰਗਤ ਜੀ ਉਹ ਦਾਤ ਗੁਰੂ ਪਰਮਾਤਮਾ ਨੇ ਸਾਡੀ ਝੋਲੀ 'ਚ ਇਸ ਵਕਤ ਪਹਿਲਾਂ ਹੀ ਦੇ ਦਿੱਤੀ ਹੈ। ਯਾਨੀ ਕਿ ਉਸ ਦਾਤ ਨੂੰ ਲੈਣ ਦੇ ਬਾਅਦ ਵੀ ਅਸੀਂ ਅਗਰ ਕਾਲ ਦੇ ਮੂੰਹ ਦੇ ਵਿੱਚ ਚਲੇ ਗਏ, ਇੱਕ ਪੌੜੀ ਦਾ ਰਸਤਾ ਰਹਿ ਗਿਆ ਤੇ ਮਰਨ ਦੇ ਬਾਅਦ ਕਿਸੇ ਨੇ ਇੱਕ ਇੰਚ ਵੀ ਨਹੀਂ ਜੇ ਖਿਸਕਣ ਦੇਣਾ, ਵਾਲਾ ਤੋਂ ਪਕੜ ਕਰਕੇ ਲੈ ਜਾਣਾ ਔਰ ਪੂਰਾ ਹਿਸਾਬ ਲਏਗਾ ਜੇ। ਯਾਨੀ ਕਿ ਜਿੰਦੇ ਜੀ ਦਾ ਮਜ਼ਬੂਨ ਹੈ, ਜੀਵਿਤ ਮਰੀਏ ਪਵਜਲ ਤਰੀਏ। ਸੰਸਾਰ ਜੀਣੇ ਨੂੰ ਸੱਚ ਔਰ ਮਰਨੇ ਨੂੰ ਝੂਠ ਕਹਿੰਦੀ ਹੈ। ਸੰਤ ਕਹਿੰਦੇ ਨੇ ਜੀਣਾ ਝੂਠ ਹੈ, ਮਰਨਾ ਸੱਚ ਹੈ। ਯਾਨੀ ਕਿ ਜਗਤ ਦੇ ਵਿੱਚ ਜੋ ਕੁਛ ਵੀ ਤੂੰ ਕਰ ਰਿਹਾ ਨਾ, ਇਸ ਦਾ ਭੁਗਤਾਨ ਦੇਣਾ ਪਏਗਾ, ਇਸ ਕਰਕੇ ਇਹ ਝੂਠ ਹੈ। ਜਗਤ ਦੇ ਵਿੱਚ ਤਮਾਸ਼ਾ ਬਣਾਇਆ ਜਾਂਦਾ, ਜਦੋਂ ਬੱਚਾ ਜੰਮਦਾ ਤੇ ਉਸਦੀ ਬੜੀ ਖੁਸ਼ੀ ਮਨਾਈ ਜਾਂਦੀ ਹੈ। ਹਰ ਸਾਲ ਸਾਲਗਿਰਾ ਮਨਾਉਂਦੇ ਨੇ, ਆਪਣੇ ਦੋਸਤਾਂ ਮਿੱਤਰਾਂ ਨੂੰ ਰਿਸ਼ਤੇਦਾਰਾਂ ਨੂੰ ਇਕੱਠਾ ਕਰਕੇ ਖਾਣਾ ਭੋਜਨ ਦਿੰਦੇ ਨੇ, ਵਸਤਰ ਦਿੰਦੇ ਨੇ, ਬੜੇ ਢੋਲ ਟਮੱਕੜ ਵੱਜਦੇ ਨੇ। ਕਹਿੰਦੇ ਨੇ ਇਹ ਮੌਤ ਦਾ ਤਮਾਸ਼ਾ ਦੇਖ ਲਓ, ਕਿਸ ਤਰੀਕੇ ਦੇ ਨਾਲ ਮੌਤ ਇਹਨਾਂ ਦੇ ਸਿਰ ਦੇ ਉੱਤੇ ਚੜ ਕਰਕੇ ਨੱਚ ਰਹੀ ਹੈ। ਪਰ ਇਹਨਾਂ ਮੂਰਖਾਂ ਨੂੰ ਖਬਰ ਨਹੀਂ ਹੈ ਕਿ ਤੇਰੀ ਉਮਰ ਅਗਰ 50 ਸਾਲ ਦੀ ਸੀ ਤੇ ਇੱਕ ਸਾਲ ਹੋਰ ਘੱਟ ਗਈ ਹੈ। ਤੇਰੇ ਕਾਲ ਦਾ ਸਿਕੰਜਾ ਤੇਰੀ ਗਰਦਨ ਤੇ ਟਾਈਟ ਹੁੰਦਾ ਜਾ ਰਿਹਾ ਔਰ ਇਹ ਟਾਈਟ ਹੋਣ ਦਾ ਤਮਾਸ਼ਾ ਮਨਾ ਰਿਹਾ। ਇਹ ਪ੍ਰਾਣ ਸ਼ਕਤੀ ਜਿਹੜੀ ਖਰਚ ਕਰ ਰਿਹਾ ਨਾ, ਇਹ ਤਿੰਨ ਲੋਕ ਦਾ ਮੁੱਲ ਦੇਣ ਦੇ ਬਾਅਦ ਇੱਕ ਪ੍ਰਾਣ ਯਾਨੀ ਕਿ ਅੰਦਰ ਗਿਆ ਆ, ਬਾਹਰ ਨਹੀਂ ਆ ਸਕਦਾ ਔਰ ਬਾਹਰੋਂ ਕੋਈ ਜੀਵਾਤਮਾ ਅੰਦਰ ਨਹੀਂ ਖਿੱਚ ਸਕਦੀ। ਇਹ ਹੈ ਉਹ ਭਰਮ ਔਰ ਉਹ ਸੱਚ ਪਰਮਾਤਮਾ ਦਾ ਬਖਸ਼ਿਆ ਆ, ਜਿਸ ਨੂੰ ਇਹ ਆਤਮਾ ਜਿਹੜੀ ਹੈ ਭੁੱਲ ਕਰਕੇ ਇਸ ਜਗਤ ਦੇ ਉੱਪਰ ਕੁਰਬਾਨ ਹੋ ਰਹੀ ਹੈ ਤੇ ਮਰਨਾ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਉਹ ਸੱਚ ਹੈ। ਮਰਨਾ ਕੀ ਹੈ? ਅਸੀਂ ਮੁਰਦਿਆਂ ਦੇ ਦੇਸ਼ ਦੇ ਵਿੱਚ ਬੈਠੇ ਹਾਂ। ਕਾਰਨ ਕਿ ਚਾਰੋਂ ਪਾਸੇ ਮੌਤ ਹੀ ਮੌਤ ਦੌੜ ਰਹੀ ਹੈ। ਚਾਹੇ ਜੜ ਕਿਆ, ਚੇਤਨ ਕਿਆ, ਵਸਤੂ ਕਿਆ, ਪਦਾਰਥ ਕਿਆ, ਸੰਬੰਧ ਕਿਆ, ਰਿਸ਼ਤੇ ਨਾਤੇ। ਰਿਸ਼ਤੇ ਨਾਤਿਆਂ ਨੇ ਤੇ ਸਾਡੀ ਬੁੱਧੀ ਹੀ ਭ੍ਰਸ਼ਟ ਕਰਕੇ ਰੱਖ ਦਿੱਤੀ ਹੈ। ਵਿਚਾਰ ਕਰਕੇ ਦੇਖੋ, ਇਹ ਤੋਤਰੀਆਂ ਆਵਾਜ਼ਾਂ ਦੇ ਉੱਤੇ ਅਸੀਂ ਕੈਸੀ ਕੁਰਬਾਨੀ ਦਿੱਤੀ ਹੈ, ਜਿਹੜੀ ਕਿ ਇੱਕ ਸਾਸ ਜਿਹੜਾ ਤਿੰਨ ਲੋਕ ਦਾ ਮੁੱਲ ਨਹੀਂ ਦੇ ਸਕਦਾ। ਔਰ ਕਿਤਨੀਆਂ ਹੀ ਰਾਤਾਂ ਅਸੀਂ ਜਾਗ ਕਰਕੇ ਇਹਨਾਂ ਦੇ ਉੱਤੇ ਕੁਰਬਾਨ ਹੋਏ ਹਾਂ ਤੇ ਇਹ ਲੈਣ ਕੀ ਆਏ ਨੇ? ਇਹ ਆਪਣਾ ਹਿਸਾਬ ਲੈਣ ਆਏ ਨੇ, ਪਿਛਲੇ ਜਨਮ ਦੀਆਂ ਪਰਚੀਆਂ ਕੱਟੀਆਂ ਆਈਆਂ, ਆਪਣਾ ਲੇਖਾ ਲੈਣ ਆਏ ਨੇ। ਔਰ ਅਸੀਂ ਇਹਨਾਂ ਦੇ ਉੱਤੇ ਕੁਰਬਾਨ ਹੋ ਕਰਕੇ ਉਸ ਅਕਾਲ ਪੁਰਖ ਪਰਮਾਤਮਾ ਨੂੰ ਭੁੱਲੀ ਬੈਠੇ ਹਾਂ ਤੇ ਚਾਰੋਂ ਪਾਸੇ ਮੌਤ ਦਾ ਨਜ਼ਾਰਾ ਹੈ। ਹਰ ਵਸਤੂ ਜਿਹੜੀ ਹੈ ਵਿਲੇ ਦੇ ਵਿੱਚ ਜਾ ਰਹੀ ਹੈ, ਹਰ ਸੰਬੰਧ ਖਤਮ ਹੋ ਰਿਹਾ। ਹੋਰ ਤੇ ਹੋਰ ਜਿਸ ਤਨ ਦਾ ਅਸੀਂ ਅਹੰਕਾਰ ਕਰਦੇ ਹਾਂ, ਸਾਰਾ ਦਿਨ ਇਸ ਦੇ ਉੱਤੇ ਬੈਠ ਕਰਕੇ ਅਸੀਂ ਜਿਹੜਾ ਹੈ ਨਾਚ ਕਰਦੇ ਹਾਂ, ਸੰਸਾਰ ਦੇ ਵਿੱਚ ਨੱਚਣ ਦੀ ਗੱਲ ਕਰਦੇ ਹਾਂ, ਵਿਚਾਰ ਕਰਕੇ ਦੇਖ ਲਓ ਇਹ ਵੀ ਪਲ ਪਲ ਖਤਮ ਹੋ ਰਿਹਾ। ਇਹਦੀ ਵੀ ਗਿਣਤੀ ਸੀਮਿਤ ਹੈ ਔਰ ਇਸ ਤੋਂ ਅੱਗੇ ਕੋਈ ਵੀ ਨਹੀਂ ਜਾ ਸਕਦਾ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਜਦੋਂ ਤੱਕ ਇਹ ਤੇਰੀ ਗਿਣਤੀ ਆਸਤੇ ਆਸਤੇ ਖਤਮ ਹੋ ਜਾਏਗੀ ਨਾ, ਉਸ ਵੇਲੇ ਤੂੰ ਕੁਝ ਵੀ ਨਹੀਂ ਕਰ ਸਕੇਗਾ ਤੇ ਬਿਹਤਰ ਇਹੀ ਹੈ ਕਿ ਗਿਣਤੀ ਖਤਮ ਹੋਣ ਤੋਂ ਪਹਿਲੇ ਆਪਣੇ ਆਪ ਨੂੰ ਤੂੰ ਇਹ ਮੁਰਦਿਆਂ ਦੇ ਦੇਸ਼ ਚੋਂ ਕੱਢ ਲੈ, ਯਾਨੀ ਕਿ ਇਸ ਕਬਰ ਚੋਂ ਆਜ਼ਾਦ ਹੋ ਜਾ। ਇਹ ਦੇਹ ਜਿਸ ਦੇ ਉੱਤੇ ਮਾਨ ਹੈ, ਸਾਰਾ ਦਿਨ ਅਸੀਂ ਸ਼ਿੰਗਾਰ ਕਰਦੇ ਹਾਂ, ਸੰਸਾਰ ਦੇ ਉੱਤੇ ਅਹੰਕਾਰ ਕਰਕੇ ਰਾਜ ਕਰਦੇ ਹਾਂ, ਮਾਨ ਸਨਮਾਨ ਦੇ ਵਿੱਚ ਈਰਖਾ ਦਵੈਸ਼ਤਾ ਔਰ ਨਫ਼ਰਤ ਦੇ ਅਰਥਾ ਸਮੁੰਦਰ ਅਸੀਂ ਚਲਾ ਰੱਖੇ ਨੇ। ਵਿਚਾਰ ਕਰਕੇ ਦੇਖ ਲਓ ਇਹਦੇ ਵਿੱਚੋਂ ਜਦ ਤੱਕ ਅਸੀਂ ਨਹੀਂ ਨਿਕਲਾਂਗੇ ਇਸ ਕਬਰ ਚੋਂ, ਇਸ ਮੁਰਦਿਆਂ ਦੇ ਦੇਸ਼ ਚੋਂ, ਇਸ ਆਤਮਾ ਦਾ ਕਲਿਆਣ ਨਹੀਂ ਹੋ ਸਕਦਾ। ਤੇ ਪਹਿਲੀ ਤੁਕ ਵਿੱਚ ਗੁਰੂ ਨਾਨਕ ਸਾਹਿਬ ਬਿਲਕੁਲ ਸਪਸ਼ਟ ਕਰਦੇ ਨੇ ਕਿ ਇਹ ਸਾਰਾ ਭਰਮ ਜਿਹੜਾ ਹੈ ਇਹ ਸਿਰਫ ਸਿਰਫ ਸਤਿਗੁਰੂ ਦੂਰ ਕਰਦੇ ਨੇ ਤੇ ਸਤਿਗੁਰੂ ਦੀ ਡੈਫੀਨੇਸ਼ਨ ਦਿੰਦੇ ਨੇ, ਸਤ ਪੁਰਸ਼ ਜਿਨ ਜਾਣਿਆ ਸਤਿਗੁਰ ਤਿਸਕਾ ਨਾਮ, ਜਿਸ ਨੇ ਉਸ ਅਕਾਲ ਪੁਰਖ ਪਰਮਾਤਮਾ ਦੀ ਗੋਦ ਦੇ ਵਿੱਚ ਪਹੁੰਚ ਕਰਕੇ ਬਾਕੀ ਦੇ ਚਾਰ ਸੂਰਜ ਦੀ ਤਾਕਤ ਨਾਮ ਦੀ ਲੈ ਲਈ ਨਾ, ਯਾਨੀ ਕਿ ਜਿਸ ਨਾਮ ਨੂੰ ਅਸੀਂ ਕਹਿੰਦੇ ਹਾਂ ਨਾ ਲੈ ਆਇਆ, ਇਹ ਨਾਮ ਸਿਰਫ ਸਤ ਨਾਮ ਦੀ ਗੋਦ ਦੇ ਵਿੱਚ ਜਾ ਕਰਕੇ ਮਿਲਦਾ ਹੈ। ਯਾਨੀ ਕਿ ਉਸ ਨੂੰ ਚਾਰ ਸੂਰਜ ਦਾ ਸਿਰਫ ਸਮਝਾਉਣ ਦੀ ਗੱਲ ਹੈ ਕਿ ਇੱਕ ਤਾਕਤ ਹੈ ਜਿਸ ਨੂੰ ਸੂਰਜ ਦੇ ਨਾਲ ਪ੍ਰਕਾਸ਼ ਦੇ ਰੂਪ ਦੇ ਵਿੱਚ ਗਣਨਾ ਕੀਤੀ ਗਈ ਹੈ, ਕਿਉਂਕਿ 12 ਸੂਰਜ ਦੀ ਤਾਕਤ ਸਿਰਫ ਸੱਤ ਲੋਕ ਦੇ ਨੀਚੇ ਪਰ ਬ੍ਰਹਮ ਤੱਕ ਹੀ ਜਾ ਸਕਦੀ ਹੈ, ਅੱਗੇ ਨਹੀਂ ਜਾ ਸਕਦੀ। ਅੱਗੇ ਦੀ ਸਮਰੱਥਾ ਉਹ ਅਕਾਲ ਪੁਰਖ ਆਪ ਦਿੰਦਾ ਹੈ, ਤਾਂ ਹੀ ਜਾ ਕਰਕੇ ਇਹ ਆਤਮਾ ਜੜੀਏ ਉਸ ਸਿਰਜਣਹਾਰ ਅਲਖ ਅਗਮ ਔਰ ਅਨਾਮੀ ਮੁਲਕ ਦੇ ਵਿੱਚ ਸਮਾਣ ਦੇ ਕਾਬਿਲ ਹੋ ਜਾਂਦੀ ਹੈ। ਯਾਨੀ ਕਿ ਸੱਚਖੰਡ ਦੀ ਜਿਹੜੀ ਰਚਨਾ ਹੈ ਇਹ ਸ਼ੁਰੂਆਤ ਹੈ ਅਵਿਨਾਸ਼ੀ ਮੁਲਕਾਂ ਦੀ, ਪਰ ਜਿਹੜੇ ਪਰਮ ਚੇਤਨ ਤੋਂ ਵੀ ਚੇਤਨ ਮੁਲਕ ਹੈਗੇ ਨੇ, ਜਿਹੜੇ ਅਲਖ ਮੁਲਕ ਨੇ, ਜਿਹੜੇ ਕਿ ਸ੍ਰਿਸ਼ਟੀ ਦਾ ਬੇਪਰਵਾਹ ਮੌਜੂਦ ਹੈ ਸਿਰਜਣਹਾਰ, ਜਿਸ ਨੇ ਸਾਰੀ ਰਚਨਾ ਕੀਤੀ ਆਪਣੀ ਧੁਨ ਔਰ ਮੌਜ ਵਿੱਚ ਮਸਤ ਹੈ, ਉਦੋਂ ਜਾਣਨ ਵਾਸਤੇ ਪਹੁੰਚਣ ਵਾਸਤੇ ਚਾਰ ਸੂਰਜ ਦੀ ਯਾਨੀ ਕਿ ਨਾਮ ਦੀ ਜਿਹੜੀ ਸੰਗਿਆ ਦਿੱਤੀ ਗਈ ਹੈ ਉਹ ਸਿਰਫ ਸੱਚਖੰਡ ਦੇ ਵਿੱਚ ਦਿੱਤੀ ਜਾ ਸਕੀ ਹੈ, ਇਹਨਾਂ ਮੁਲਕਾਂ ਦੇ ਵਿੱਚ ਉਸਨੂੰ ਦਿੱਤਾ ਹੀ ਨਹੀਂ ਜਾ ਸਕਦਾ। ਅਤੇ ਸਾਰੇ ਹੀ ਭਰਮਾਂ ਦੇ ਵਿੱਚੋਂ ਨਿਕਲ ਜਾਓ, ਸਾਨੂੰ ਜੋ ਕੁਝ ਜੜਾ ਅਸੀਂ ਅਹੰਕਾਰ ਔਰ ਵਿਧੀ ਲੈ ਕਰਕੇ ਬੈਠੇ ਹਾਂ, ਇਹ ਸਿਰਫ ਗੁਜ਼ਾਰੇ ਮਾਤਰ ਵਾਸਤੇ, ਯਾਨੀ ਕਿ ਇਨਸਾਨ ਨੂੰ ਇਸ ਸਰੀਰ ਨੂੰ ਸੰਸਾਰ 'ਚੋਂ ਕੱਢਣ ਵਾਸਤੇ ਦਿੱਤਾ ਗਿਆ। ਅਸਲੀ ਗੱਲ ਹੈ ਕਿ ਮਨ ਨੂੰ ਅੰਦਰ ਲਿਜਾ ਕਰਕੇ ਉਸ ਪਰਮਾਤਮਾ ਦੇ ਨਾਲ ਜੋੜਨਾ। ਅਗਰ ਸਾਡਾ ਖਿਆਲ ਗਲਤ ਹੈ, ਸਾਡਾ ਭਾਵ ਝੂਠਾ ਹੈ, ਤਾਂ ਵਿਚਾਰ ਕਰਕੇ ਦੇਖ ਲਓ, ਇਹ ਇੰਦਰੀ ਦਾ ਜਪ, ਯਾਨੀ ਕਿ ਪਰਮਾਤਮਾ ਦਾ ਪੁਕਾਰਿਆ ਗਿਆ ਨਾਮ, ਸਿਰਫ 84 ਲੱਖ ਜਾਮਿਆਂ ਦੇ ਵਿੱਚ ਹੀ ਜਾ ਕਰਕੇ ਖਤਮ ਹੋ ਜਾਏਗਾ। ਉਸ ਤੋਂ ਅੱਗੇ ਜਾਣ ਦੇ ਅਸੀਂ ਕਾਬਿਲ ਬਣ ਹੀ ਨਹੀਂ ਸਕਾਂਗੇ। ਬਿਲਕੁਲ ਸਪਸ਼ਟ ਕਰਦੇ ਨੇ ਕਿ ਨਾਮ ਜਿਹੜਾ ਹੈ ਨਿਰੰਜਨ, ਨਿਰੰਜਨ ਕਹਿੰਦੇ, ਅੰਜਨ ਕਹਿੰਦੇ ਨੇ ਮਾਇਆ ਨੂੰ, ਨਿਰੰਜਨ ਮਾਇਆ ਤੋਂ ਰਹਿਤ, ਯਾਨੀ ਕਿ ਉਹ ਨਾਮ ਜਿਹੜਾ ਹੈ ਨਾ, ਜਿਸ ਨੂੰ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਕਿ ਨਾਮ ਲੈ ਲਓ ਜਾਂ ਨਾਮ ਨੂੰ ਮਿਲ ਲਓ, ਕਹਿੰਦੇ ਨੇ ਉਹ ਮਾਇਆ ਤੋਂ ਰਹਿਤ ਹੈ, ਮਨ ਵਸਾਈਆ, ਯਾਨੀ ਕਿ ਮਨ ਨੂੰ, ਮਨ ਦੇ ਵਿੱਚ ਇਸ ਨੂੰ ਵਸਾ ਲਓ ਜਾਂ ਮਨ ਨੂੰ ਉਸ ਨਾਮ ਦੇ ਨਾਲ ਜੋੜ ਲਓ, ਦੋਨਾਂ ਦਾ ਇੱਕੋ ਹੀ ਅਰਥ ਹੈ। ਪਰ ਅਸੀਂ ਇੱਥੇ ਇਹ ਦੇਖਣਾ ਕਿ ਗੁਰੂ ਨਾਨਕ ਸਾਹਿਬ ਨੇ ਨਾਮ ਦੇ ਨਾਲ ਨਿਰੰਜਨ ਲਫ਼ਜ਼ ਦਾ ਕਿਉਂ ਇਸਤੇਮਾਲ ਕੀਤਾ, ਕਿਉਂਕਿ ਉਹ ਜਾਣਦੇ ਸਨ ਕਿ ਐਸਾ ਸਮੇਂ ਬਹੁਤ ਹੀ ਨਜ਼ਦੀਕ ਹੈ ਕਿ ਜਦੋਂ ਜੀਵਾਤਮਾ ਇਸ ਮਾਇਆ ਰੂਪੀ ਨਾਮ ਦੇ ਵਿੱਚ ਫਸ ਜਾਏਗੀ। ਅਸੀਂ ਜਿਸ ਨਾਮ ਦਾ ਹੰਕਾਰ ਕਰ ਰਹੇ ਹਾਂ, ਇਹ ਮਾਇਆ ਹੈ, 3 ਗੁਣੀ ਮਾਇਆ ਹੈ। ਇਹ 3 ਗੁਣਾਂ ਦੇ ਵਿੱਚ, ਯਾਨੀ ਕਿ ਉਸ ਪਰਮਾਤਮਾ ਨੇ ਜਿਹੜੀ ਤਾਕਤ ਦਿੱਤੀ ਹੈ ਕਾਲ ਨੂੰ, ਇਹ 3 ਮੁਲਕ ਚਲਾਉਣ ਵਾਸਤੇ, ਇਹ ਸ੍ਰਿਸ਼ਟੀ ਨੂੰ ਸਾਰਾ ਸੰਭਾਲ ਕਰਨ ਵਾਸਤੇ, ਅਤੇ ਉਸ ਦੀ ਤਾਕਤ ਦਾ ਜਿਹੜਾ 1 ਗੁਣ ਹੈ, ਯਾਨੀ ਕਿ ਮਨ, ਮਨ ਸਾਡੇ ਅੰਤਰ ਦੇ ਵਿੱਚ ਮੌਜੂਦ ਹੈ, ਅਤੇ ਮਨ ਦੀ ਉਪਜ ਹੈ ਭਾਸ਼ਾ। ਭਾਸ਼ਾ ਦਾ ਹੀ ਭਾਸ਼ਾ ਕਦੋਂ ਬਣਦੀ ਹੈ? ਜਦੋਂ ਅਸੀਂ ਕੋਈ ਲਫ਼ਜ਼ ਬਣਾਉਂਦੇ ਹਾਂ, ਯਾਨੀ ਕਿ ਟੇੜੇ ਮੇੜੇ ਅੱਖਰ ਬਣਾ ਕਰਕੇ, ਉਹਨਾਂ ਦੇ ਨਾਮ ਰੱਖ ਕਰਕੇ, ਜਮ੍ਹਾਂ ਘਟਾ ਕਰਕੇ ਭਾਸ਼ਾ ਬਣ ਜਾਂਦੀ ਹੈ। ਭਾਸ਼ਾ ਬਣਦੀ ਹੈ ਅਤੇ ਫਿਰ ਪੋਥੀ ਬਣ ਜਾਂਦੀ ਹੈ, ਅਤੇ ਫਿਰ ਕਿਆ ਪੋਥੀ ਦੇ ਵਿੱਚ ਪਰਮਾਤਮਾ ਆ ਗਿਆ, ਜਾਂ ਕਿਆ ਭਾਸ਼ਾ ਦੇ ਵਿੱਚ ਪਰਮਾਤਮਾ ਆ ਗਿਆ, ਜਾਂ ਲਫ਼ਜ਼ ਵਿੱਚ ਪਰਮਾਤਮਾ ਆ ਗਿਆ? ਅਸੀਂ ਪੋਥੀ ਵਾਲਿਆਂ ਦੀ ਨਿੰਦਾ ਕਰਦੇ ਹਾਂ, ਅਤੇ ਨਿੰਦਾ ਦੇ ਅਧਿਕਾਰੀ ਅਸੀਂ ਆਪਣੇ ਆਪ ਨੂੰ ਹੀ ਬਣਾ ਲੈਂਦੇ ਹਾਂ। ਕਿਉਂ? ਕਿਉਂਕਿ ਪੋਥੀ ਕਦੋਂ ਬਣੀ ਸੀ? ਜਦੋਂ ਇਹ ਲਫ਼ਜ਼ ਜਿਹੜੇ ਨੇ ਜਮ੍ਹਾਂ ਘਟਾ ਕਰ ਲਿੱਤੇ ਗਏ ਸਨ, ਪੋਥੀ ਬਣ ਗਈ ਸੀ, ਅਤੇ ਔਰ ਜਿਹੜੇ ਲਫ਼ਜ਼ ਹਨ, ਉਹਨਾਂ ਲਫ਼ਜ਼ਾਂ ਨੂੰ ਅਸੀਂ ਰੱਟ ਕਰਕੇ ਕਹਿੰਦੇ ਹਾਂ ਅਸੀਂ ਪਰਮਾਤਮਾ ਨੂੰ ਯਾਦ ਕਰ ਰਹੇ ਹਾਂ। ਅਤੇ ਅਗਰ ਜਿਸਨੇ ਪੋਥੀ ਪੜ ਲਈ, ਤਾਂ ਕਿਆ ਉਹ ਪਰਮਾਤਮਾ ਨੂੰ ਯਾਦ ਨਹੀਂ ਕਰ ਰਿਹਾ? ਅਤੇ ਅਸਲੀ ਮਜ਼ਮੂਨ ਕੀ ਸੀਗਾ? ਕਿ ਮਨ ਨੂੰ ਅੰਦਰ ਲੈ ਕਰਕੇ ਜਾਣਾ। ਮਨ ਨੂੰ ਨਾ ਪੋਥੀ ਪੜਨ ਵਾਲਾ ਅੰਦਰ ਲੈ ਕਰਕੇ ਗਿਆ, ਅਤੇ ਨਾ ਲਫ਼ਜ਼ ਨੂੰ ਜਪਣ ਵਾਲਾ ਅੰਦਰ ਲੈ ਕਰਕੇ ਗਿਆ। ਅਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ 52 ਅੱਖਰ ਲੋਕ ਤਰ੍ਹਾਂ ਸਭ ਕੁਛ ਹੀ ਨਹੀਂ ਮਾਂ, ਇਹ ਅੱਖਰ ਖਿਲ ਜਾਏਗੇ ਉਹ ਅੱਖਰ ਇਨਮੇ ਨਾ। ਜਿਸ ਅੱਖਰ ਪੁਰਸ਼ ਦਾ ਧਿਆਨ ਕਰਨ ਵਾਸਤੇ ਗੁਰੂ ਨਾਨਕ ਸਾਹਿਬ ਉਪਦੇਸ਼ ਦਿੰਦੇ ਨੇ ਬਾਣੀ ਦੇ ਵਿੱਚ, ਉਹ ਅੱਖਰ ਜਿਹੜਾ ਮਨ, ਬੁੱਧੀ ਔਰ ਇੰਦਰੀਆਂ ਤੋਂ ਪਰੇ, ਯਾਨੀ ਕਿ ਆਤਮਾ ਦਾ ਵਿਸ਼ੇ ਹੈ, ਜਿਸ ਨੇ ਕਿ ਅਨਹਦ ਨਾਦ ਦੇ ਨਾਲ ਇਸ ਤ੍ਰਿਕੁਟੀ ਦਾ ਨਿਰਮਾਣ ਕੀਤਾ ਹੈ, ਔਰ ਸ਼ਾਰ ਸ਼ਬਦ ਦੇ ਨਾਲ ਪਰ ਬ੍ਰਹਮ ਦਾ ਨਿਰਮਾਣ ਕੀਤਾ। ਅਤੇ ਹੁਣ ਵਿਚਾਰ ਕਰਕੇ ਦੇਖ ਲਓ, ਐਸੀ ਚੇਤਨ ਸੱਤਾ ਜਿਸ ਨੂੰ ਗੁਰੂ ਨਾਨਕ ਸਾਹਿਬ ਓਂਕਾਰ ਕਹਿੰਦੇ ਨੇ, ਔਰ ਕਹਿੰਦੇ ਨੇ ਏਕ ਓਂਕਾਰ, ਯਾਨੀ ਕਿ ਏਕਮ ਹੋ ਜਾਓ, ਮਿਲ ਜਾਓ। ਅਸੀਂ ਕਹਿੰਦੇ ਹਾਂ ਕਿ ਪਰਮਾਤਮਾ ਇੱਕ ਹੈ, ਇਹ ਅਰਥ ਕੱਢਿਆ, ਇਹ ਅਰਥ ਵੀ ਗਲਤ ਹੈ। ਵਿਚਾਰ ਕਰਕੇ ਦੇਖੋ, ਉਸ ਆਵਾਜ਼ ਨੂੰ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਓਂਕਾਰ ਦੀ ਆਵਾਜ਼ ਹੈ, ਉਸੀ ਨੇ ਸਾਰੀ ਚੀਜ਼ ਰਚਨਾ ਕੀਤੀ ਹੈ, ਉਸੀ ਨੂੰ ਅੱਖਰ ਕਿਹਾ, ਔਰ ਉਹ ਮਨ ਬੁੱਧੀ ਇੰਦਰੀਆਂ ਦੇ ਵਿੱਚ ਆਉਂਦਾ ਹੀ ਨਹੀਂ ਹੈ। ਅਤੇ ਜਦ ਮਨ ਬੁੱਧੀ ਇੰਦਰੀਆਂ 'ਚ ਆਉਂਦਾ ਨਹੀਂ, ਕੋਈ ਅੱਖਰ ਨਹੀਂ ਹੈਗਾ, ਤਾਂ ਫਿਰ ਪੋਥੀ ਕਿੱਥੋਂ ਆ ਗਈ, ਗ੍ਰੰਥ ਕਿੱਥੋਂ ਆ ਗਿਆ, ਲਫ਼ਜ਼ ਕਿੱਥੋਂ ਆ ਗਏ? ਯਾਨੀ ਕਿ ਸਾਰੀ ਸ੍ਰਿਸ਼ਟੀ ਜਿਹਦੇ ਵਿੱਚ ਅਸੀਂ ਫਸੇ ਪਏ ਹਾਂ ਨਾ, ਕਹਿੰਦੇ ਨੇ 52 ਦੇ 52 ਅੱਖਰ ਜਿਹੜੇ ਨੇ ਦੇਵ ਬਾਣੀ ਦੇ, ਸੰਸਕ੍ਰਿਤ ਦੇ, ਇਹਨਾਂ ਦੇ ਵਿੱਚ ਹੀ ਇਹ ਸਾਰੇ ਗ੍ਰੰਥ, ਪੋਥੀਆਂ ਔਰ ਨਾਮ ਆ ਜਾਂਦੇ ਨੇ, ਜਿਹਨਾਂ ਦਾ ਅਸੀਂ ਅਹੰਕਾਰ ਲੈ ਕਰਕੇ ਬੈਠੇ ਹਾਂ। ਅਤੇ ਕਹਿੰਦੇ ਨੇ ਕਿ ਇਹ ਸਾਰੇ ਹੀ ਖਿਰ ਜਾਣਗੇ, ਖਤਮ ਹੋ ਜਾਣਗੇ, ਯਾਨੀ ਕਿ ਪਰਲੇ ਆਣੀਏ। ਕਿਤਨੀ ਸੱਭਿਅਤਾ ਆਈਆਂ ਕਿਸੇ ਨੂੰ ਪਤਾ? ਕਿਤਨੀਆਂ ਹੀ ਮੁਲਕ ਦੇ ਵਿੱਚ ਆ ਕਰਕੇ ਨਸਲਾਂ ਚਲੀਆਂ ਗਈਆਂ, ਕਿਤਨੀਆਂ ਹੀ ਭਾਸ਼ਾ ਖਤਮ ਹੋ ਰਹੀਆਂ ਨੇ, ਕਿਤਨੀਆਂ ਆਣਗੀਆਂ ਉਹ ਵੀ ਖਤਮ ਹੋ ਜਾਣਗੀਆਂ। ਅਤੇ ਕਿਆ ਇਹ ਸਾਰੀਆਂ ਚੀਜ਼ਾਂ ਖਤਮ ਹੋਣ ਵਾਲੀਆਂ ਨਹੀਂ ਨੇ? ਮਾਇਆ ਦੇ ਵਿੱਚ ਨਹੀਂ ਨੇ? ਹੋਰ ਅਤੇ ਹੋਰ ਜਿਸ ਸਤਿਗੁਰ ਦਾ ਅਸੀਂ ਅਹੰਕਾਰ ਕਰਦੇ ਹਾਂ, ਜਿਹਨਾਂ ਦਾ ਅਹੰਕਾਰ ਆਕਾਰ ਦੀ ਤਸਵੀਰ ਲਗਾ ਕਰਕੇ ਅਸੀਂ ਪੂਜਾ ਕਰਦੇ ਹਾਂ, ਉਹ ਵੀ ਮਾਇਆ ਦੇ ਵਿੱਚ, ਯਾਨੀ ਕਿ ਮੌਤ ਦਾ ਹਾਰ ਗਲ ਦੇ ਵਿੱਚ ਪਾ ਕਰਕੇ ਇਸ ਮੁਲਕ ਵਿੱਚ ਆਉਂਦੇ ਨੇ। ਕਿਉਂ? ਕਿਉਂਕਿ ਸ੍ਰਿਸ਼ਟੀ ਦਾ ਨਿਯਮ ਹੈ, ਯਾਨੀ ਕਿ ਮਾਇਆ ਦੇ ਨਾਲ ਅਸੀਂ ਪਿਆਰ ਕਰ ਰਹੇ ਹਾਂ, ਉਹ ਚੋਲਾ ਜਿਹੜਾ ਸਤਿਗੁਰੂ ਜੀ ਨੇ ਵੀ ਛੱਡ ਜਾਣਾ, ਅਤੇ ਜਿਹੜੇ ਉਸਦੀ ਪੂਜਾ ਕਰਦੇ ਨੇ ਉਹਨਾਂ ਨੇ ਵੀ ਛੱਡ ਜਾਣਾ। ਅਤੇ ਸਤਿਗੁਰੂ ਸ਼ਬਦ ਹੈ, ਔਰ ਪੂਜਾ ਕਰਨ ਵਾਲਾ ਜਿਹੜਾ ਉਹ ਆਤਮਾ, ਨਾ ਸਾਨੂੰ ਆਤਮਾ ਦਾ ਆਪਣਾ ਖਿਆਲ ਹੈ, ਅਸੀਂ ਆਪਣੇ ਨੂੰ ਸਰੀਰ ਸਮਝ ਰਹੇ ਹਾਂ, ਅਤੇ ਨਾ ਸਾਨੂੰ ਸਤਿਗੁਰੂ ਦੇ ਸ਼ਬਦ ਦਾ ਖਿਆਲ ਹੈ, ਉਸ ਨੂੰ ਅਸੀਂ ਮਤ, ਧਰਮ, ਵਿਸ਼ੇਸ਼ ਲਫ਼ਜ਼ ਜਾਂ ਆਕਾਰ ਸਮਝ ਰਹੇ ਹਾਂ। ਅਤੇ ਕਿਤਨੀ ਵੱਡੀ ਮਾਇਆ ਨੇ ਸਾਨੂੰ ਜੋ ਹੈ ਪ੍ਰਬਲ ਐਸਾ ਜਾਲ ਬਣਾ ਕਰਕੇ ਸਾਨੂੰ ਠੱਗ ਲਿਆ। ਅਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿ ਨਾਮ ਨਿਰੰਜਨ ਉਹ ਮਾਇਆ ਤੋਂ ਰਹਿਤ ਹੈ, ਉਹ ਮਨ, ਬੁੱਧੀ ਔਰ ਇੰਦਰੀਆਂ ਦਾ ਵਿਸ਼ੇ ਨਹੀਂ ਹੈ। ਅਤੇ ਮਨ, ਬੁੱਧੀ ਔਰ ਇੰਦਰੀਆਂ ਦਾ ਵਿਸ਼ੇ ਸਮਝਾਉਣ ਦਾ ਵਿਸ਼ੇ ਹੈ, ਸਾਧਨ ਦਾ ਵਿਸ਼ੇ ਹੈ। ਮਨ ਜਿਹੜਾ ਹੈ ਉਸ ਦੇ ਨਾਲ ਜੋੜਨਾ ਹੈ, ਕਿਸ ਦੇ? ਉਸ ਪਰਮਾਤਮਾ ਦੀ ਐਸੀ ਤਾਕਤ ਦੇ ਨਾਲ ਜਿਹੜਾ ਕਿ ਮਨ, ਬੁੱਧੀ ਔਰ ਇੰਦਰੀਆਂ ਤੋਂ ਪਰੇ ਦੀ ਵਸਤੂ ਹੈ। ਤਾਂ ਅਸੀਂ ਉਸ ਨਾਮ ਨੂੰ ਪ੍ਰਾਪਤ ਕਰਨ ਵਾਸਤੇ ਜਨਮ ਲਿਆ, ਨਾ ਕਿ ਇਸ ਦੂਸਰੇ ਨਾਮ ਜਾਂ ਇਹ ਅੰਮ੍ਰਿਤਾ ਦੇ ਵਿੱਚ ਖੱਜਲ ਹੋਣ ਵਾਸਤੇ ਜਨਮ ਹੈ। ਇਹ ਸਾਧਨ ਨੇ, ਸਾਧਨ ਨੂੰ ਸਾਧਨ ਕਰਕੇ ਸਮਝੀਏ ਤੇ ਆਪਣੇ ਘਰ ਜ਼ਰੂਰ ਪਹੁੰਚ ਜਾਵਾਂਗੇ। ਅਗਰ ਸਾਧਨ ਨੂੰ ਮੰਜ਼ਿਲ ਸਮਝ ਲਵਾਂਗੇ ਤੇ ਵਿਚਾਰ ਕਰਕੇ ਦੇਖ ਲਓ ਕਦੋਂ ਅਕਾਲ ਪੁਰਖ ਦੀ ਗੋਦ ਤੱਕ ਪਹੁੰਚਣ ਦੇ ਕਾਬਿਲ ਬਣ ਸਕਾਂਗੇ।
ਸ਼ਬਦ ਜੀਨ ਸਦਾ ਸੁਖ ਪਾਇਆ,
ਕਹਿੰਦੇ ਨੇ ਸ਼ਬਦ ਨੂੰ ਚੀਨ ਯਾਨੀ ਕਿ ਪਹਿਚਾਣ ਕਰ, ਕਿਉਂਕਿ ਉਹਨਾਂ ਨੂੰ ਪਤਾ ਸੀ ਇਹਨਾਂ ਨੇ ਭਰਮ ਦੇ ਵੀ ਫਸ ਜਾਣਾ ਤੇ ਜਦ ਤੱਕ ਤੂੰ ਸ਼ਬਦ ਚੀਨ ਸਦਾ ਸੁਖ ਪਾਈਆ ਪਹਿਚਾਣ ਨਹੀਂ ਕਰੇਗਾ ਸੱਚੇ ਸ਼ਬਦ ਦੀ, ਤਦ ਤੱਕ ਤੈਨੂੰ ਪਤਾ ਨਹੀਂ ਚੱਲੇਗਾ ਆਪਣੇ ਸਦਾ ਲਈ ਸੁਖੀ ਨਹੀਂ ਹੋ ਸਕਦਾ। ਸੁੱਖ ਕੀ ਹੈ? ਜਦੋਂ ਇਹ ਆਤਮਾ ਦਾ ਤਨ ਔਰ ਮਨ ਦਾ ਪਿੰਜਰਾ ਟੁੱਟ ਜਾਏ, ਇਹ ਸਦਾ ਲਈ ਅਵਿਨਾਸ਼ੀ ਮੁਲਕ ਦੇ ਵਿੱਚ ਚਲੀ ਜਾਏ, ਤਾਂ ਹੀ ਜਾ ਕਰਕੇ ਇਹ ਸੁਖੀ ਹੋਏਗੀ। ਜਦ ਤੱਕ ਤਨ ਔਰ ਮਨ ਦਾ ਪਿੰਜਰਾ ਮੌਜੂਦ ਹੈ, ਬੇਸ਼ੱਕ ਉਤਲੇ ਰੂਹਾਨੀ ਮੰਡਲਾਂ 'ਚ ਡਿਊਟੀ ਦੇ ਲਓ, ਇਸ ਮੁਲਕ 'ਚ ਦੇ ਲਓ ਜਾਂ ਨਿਚਲੀਆਂ ਜੂਨਾਂ ਚਲੇ ਜਾਓ, ਕੋਈ ਫਰਕ ਨਹੀਂ ਪੈ ਜਾਂਦਾ। ਸਿਰਫ ਕਲਾਸ ਹੀ ਬਦਲੇਗੀ, ਰਹਾਂਗੇ ਕੈਦੀ, ਯਾਨੀ ਕਿ ਸੀ ਕਲਾਸ ਤੋਂ ਬੀ ਹੋ ਗਈ, ਬੀ ਤੋਂ ਏ ਹੋ ਗਈ, ਪਰ ਜੇਲ੍ਹ 'ਚੋਂ ਨਹੀਂ ਛੁੱਟ ਸਕੇ, ਰਹਾਂਗੇ ਜੇਲ੍ਹ ਦੇ ਵਿੱਚ ਹੀ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਸੱਚੇ ਸ਼ਬਦ ਦੀ ਪਹਿਚਾਣ ਕਰ, ਉਸਦੀ ਚੋਣ ਕਰ, ਉਸ ਨੂੰ ਧਾਰਨ ਕਰ, ਇਹ ਝੂਠੇ ਲਫ਼ਜ਼ਾਂ 'ਚੋਂ ਨਿਕਲ ਕਰਕੇ ਉਸ ਪ੍ਰਕਾਸ਼ ਦੇ ਨਾਲ ਜੁੜ, ਉਸ ਆਵਾਜ਼ ਦੇ ਨਾਲ ਜੁੜ, ਤਾਂ ਹੀ ਜਾ ਕਰਕੇ ਤੂੰ ਸਦਾ ਸੁੱਖ ਨੂੰ ਪ੍ਰਾਪਤ ਕਰਨ ਦੇ ਕਾਬਿਲ ਹੋ ਸਕੇਗਾ।
ਸੁਣ ਮਨ ਮੇਰੇ ਤਤ ਗਿਆਨ,
ਕਹਿੰਦੇ ਨੇ ਇਹ ਮੇਰੇ ਮਨ ਤੂੰ ਤਤ ਦਾ ਗਿਆਨ ਸੁਣ। ਤਤ ਕਿਸ ਨੂੰ ਕਹਿੰਦੇ ਨੇ? ਆਤਮਾ ਦਾ, ਪਰਮਾਤਮਾ ਦੇ ਨਾਲ ਮਿਲ ਜਾਣਾ, ਇਹ ਹੈ ਤਤ ਦਾ ਗਿਆਨ। ਹੁਣ ਇਹ ਤਤ ਦਾ ਦਾਨ ਕੌਣ ਦਿੰਦਾ? ਸਿਰਫ ਪੂਰਨ ਸਤਿਗੁਰੂ ਦੇ ਸਕਦੇ ਨੇ। ਪੂਰਨ ਲਫ਼ਜ਼ ਦਾ ਇਸ ਕਰਕੇ ਭਾਵ ਹੈ ਕਿ ਅਗਰ ਅਸੀਂ ਪੂਰਨ ਸਤਿਗੁਰੂ ਜਿਹੜੇ ਸੱਚਖੰਡ ਤੱਕ ਨਹੀਂ ਪਹੁੰਚੇ, ਅਸੀਂ ਉੱਥੇ ਤੱਕ ਨਹੀਂ ਪਹੁੰਚ ਸਕਾਂਗੇ। ਤੇ ਯਾਨੀ ਕਿ ਇਹਦਾ ਇਹ ਮਤਲਬ ਵੀ ਨਹੀਂ ਹੈ ਕਿ ਜਿਹੜੀ ਜੀਵਾਤਮਾ ਕਿਸੇ ਗੁਰੂ ਦੇ ਕੋਲ ਗਈ ਹੈ ਉਹਦੀ ਨਿੰਦਿਆ ਸ਼ੁਰੂ ਕਰ ਦੇਵੇ, ਜਾਂ ਉਸਦੇ ਨਾਲ ਲੜਾਈ ਝਗੜਾ ਕਰ ਦੇ, ਜਾਂ ਕਿਸੇ ਹੋਰ ਤਰੀਕੇ ਦੇ ਨਾਲ ਉਹਦੇ ਰਸਤੇ 'ਚ ਰੁਕਾਵਟ ਪਾਵੇ। ਗੁਰੂ ਗੁਰੂ ਹੈ ਸਾਧ ਸੰਗਤ ਜੀ, ਕਿਸੇ ਵੀ ਤਰੀਕੇ ਦਾ ਕਿੱਥੇ ਵੀ ਪਹੁੰਚ ਰੱਖਣ ਵਾਲਾ ਜੋ ਹੈ ਉਹ ਗੁਰੂ ਆਪਣੀ ਜਿਹੜਾ ਉਹਦਾ ਹੈ, ਗੁਰੂ ਦੇ ਲਫ਼ਜ਼ ਦੇ ਵਿੱਚ ਹੀ ਮਾਨ ਹੈ, ਗੁਰੂ ਦੇ ਲਫ਼ਜ਼ ਦੇ ਵਿੱਚ ਹੀ ਪ੍ਰਕਾਸ਼ ਹੈ। ਯਾਨੀ ਕਿ ਜਿਤਨਾ ਉਹਦੇ ਵਿੱਚ ਹੈ ਉਹ ਅਵਸ਼ ਤੁਹਾਨੂੰ ਦੇਗਾ, ਤੇ ਜਿਹਦੇ ਕੋਲੋਂ ਸਾਨੂੰ ਕੁਛ ਵੀ ਮਿਲਿਆ ਪਾਵੇ, ਰੱਤੀ ਭਰ ਵੀ ਮਿਲਿਆ, ਸਾਨੂੰ ਉਸਦਾ ਗੁਲਾਮ ਹੋ ਜਾਣਾ ਚਾਹੀਦਾ। ਗੁਰੂ ਨਾਨਕ ਸਾਹਿਬ ਨੇ ਪਿੱਛੇ ਸਪਸ਼ਟ ਕੀਤਾ ਸੀ ਕਿ ਜਿਸ ਨੇ ਤੁਹਾਡੇ ਉੱਤੇ ਕ੍ਰਿਤਜ਼ਤਾ ਕੀਤੀ ਹੈ, ਅਹਿਸਾਨ ਕੀਤਾ, ਸਦਾ ਹੀ ਉਸਦੇ ਪ੍ਰਤੀ ਜੋ ਹੈ ਵਫਾ ਦਾ ਭਾਵ ਲਾ ਕਰਕੇ, ਸੇਵਾ ਦਾ ਭਾਵ ਲਾ ਕਰਕੇ, ਪਰਉਪਕਾਰੀ ਹੋ ਕਰਕੇ, ਸਦਾ ਉਹਦੇ ਅੱਗੇ ਹੱਥ ਜੋੜ ਕੇ ਦੀਨ ਬਣ ਕਰਕੇ ਖੜੇ ਰਹੋ, ਕਾਰਨ ਕਿ ਉਸਨੇ ਤੁਹਾਡਾ ਉਪਕਾਰ ਕਰਨ ਦੇ ਵਿੱਚ ਮਦਦ ਕੀਤੀ ਹੈ।
ਦੇਵਣ ਵਾਲਾ ਸਭ ਵਿਦ ਜਾਣੇ ਗੁਰਮੁਖ ਪਾਈ,
ਤੇ ਕਹਿੰਦੇ ਨੇ ਦੇਵਣ ਵਾਲਾ ਸਭ ਵਿਦ ਜਾਣੇ, ਉਹ ਤੇਰੀਆਂ ਸਾਰੀਆਂ ਵਿਧੀਆਂ ਚਲਾਕੀਆਂ ਨੂੰ ਜਾਣਦਾ। ਇਹ ਸਾਰੀਆਂ ਚਲਾਕੀਆਂ ਦੇ ਨਾਲ ਤੂੰ ਪਰਮਾਤਮਾ ਨੂੰ, ਸ਼ਬਦ ਨੂੰ, ਨਾਮ ਨੂੰ ਪ੍ਰਾਪਤ ਨਹੀਂ ਕਰ ਸਕਦਾ। ਇਹ ਲਫ਼ਜ਼ੀ ਰੂਪੀ ਨਾਮ, ਇਹ ਪਾਣੀ ਦੇ ਅੰਮ੍ਰਿਤ ਨੂੰ ਅਸੀਂ ਪ੍ਰਾਪਤ ਕਰ ਸਕਦੇ ਹਾਂ ਚਲਾਕੀਆਂ ਦੇ ਨਾਲ, ਪਰ ਉਹ ਕਹਿੰਦੇ ਨੇ ਕਿ ਜਿਹੜਾ ਸੱਚਾ ਨਾਮ ਹੈ ਨਾ, ਉਹ ਸਿਰਫ ਔਰ ਸਿਰਫ ਗੁਰਮੁਖ, ਗੁਰਮੁਖ ਲਫ਼ਜ਼ ਆਇਆ ਸਤਿਗੁਰੂ ਵਾਸਤੇ ਕਿ ਸਤਿਗੁਰ ਦੇ ਜ਼ਰੀਏ ਹੀ ਮਿਲ ਸਕਦਾ। ਔਰ ਸਤਿਗੁਰੂ ਜੋ ਹੈ ਕੋਈ ਮੂਰਖ ਨਹੀਂ ਹੈ, ਉਹ ਚਤੁਰਾਂ ਦਾ ਵੀ ਚਤੁਰ ਹੈ। ਜਿਸ ਦੀ ਦੋ ਇਸਤਰੀਆਂ ਹੋ ਜਾਣ ਨਾ, ਤੇ ਉਹ ਪੁਰਸ਼ ਚਤੁਰ ਹੋ ਜਾਂਦਾ। ਜਿਹਦੀਆਂ ਅਪਾਰ ਇਸਤਰੀਆਂ ਨੇ ਸਾਧ ਸੰਗਤ ਜੀ, ਉਹਨੂੰ ਅਸੀਂ ਮੂਰਖ ਬੁਲਾਉਣ ਚੱਲੇ ਹਾਂ, ਤੇ ਵਿਚਾਰ ਕਰਕੇ ਦੇਖ ਲਓ, ਕਹਿੰਦੇ ਨੇ ਉਹ ਸਾਰੀਆਂ ਚਲਾਕੀਆਂ ਤੇਰੀ ਜਾਣਦਾ, ਇਸ ਦੇ ਨਾਲ ਤੈਨੂੰ ਨਾਮ ਦੀ ਪ੍ਰਾਪਤੀ ਨਹੀਂ ਹੋ ਸਕਦੀ।
ਸਤਿਗੁਰ ਪੇਟੇ ਕੀ ਵਡਿਆਈ,
ਸਤਿਗੁਰ ਦੇ ਮਿਲਣ ਦੀ ਵਡਿਆਈ ਸਪਸ਼ਟ ਕਰਦੇ ਨੇ ਕਿ ਇਹ ਵਡਿਆਈ ਹੈ ਸਤਿਗੁਰ ਦੀ ਕਿ ਉਸਨੇ ਸਾਨੂੰ ਇਹ ਜਾਮਾ ਦਿੱਤਾ। ਹੁਣ ਵਿਚਾਰ ਕਰਕੇ ਦੇਖੋ, ਆਪਾਂ ਸਾਰੇ ਹੀ ਸਤਿਗੁਰ ਦੇ ਕੋਲ ਆਉਂਦੇ ਹਾਂ, ਜਾਂ ਸਾਨੂੰ ਉਹ ਵਡਿਆਈ ਮਿਲ ਗਈ, ਕਿਉਂਕਿ ਨਾਮ ਦੀ ਪ੍ਰਾਪਤੀ, ਸੱਚੇ ਸ਼ਬਦ ਦੀ ਪ੍ਰਾਪਤੀ ਇਹ ਸਤਿਗੁਰ ਦੀ ਵਡਿਆਈ ਹੈ। ਸਾਧ ਸੰਗਤ ਜੀ, ਸਾਨੂੰ ਸਤਿਗੁਰ ਦੀ ਵਡਿਆਈ ਮਿਲਣੀ ਤਾਂ ਦੂਰ, ਅਸੀਂ ਤਾਂ ਉਹਦੇ ਕੋਲ ਵੀ ਦਰਵਾਜ਼ੇ ਤੱਕ ਵੀ ਨਹੀਂ ਜੇ ਪਹੁੰਚੇ। ਤੇ ਵਿਚਾਰ ਕਰਕੇ ਦੇਖ ਲਓ, ਕਾਰਨ ਕੀ ਹੈ ਕਿ ਉਹਨੇ ਸਾਨੂੰ ਸਫਾਈ ਕਰਨ ਵਾਸਤੇ, ਮਨ ਨੂੰ ਨੀਵਾਂ ਕਰਨ ਵਾਸਤੇ ਕੋਈ ਗੱਲ ਕਹੀ ਸੀ, ਅਸੀਂ ਸਿਰਫ ਕਾਲਕ ਇਕੱਠੀ ਕਰਦੇ ਰਹੇ, ਤੇ ਇਸ ਕਰਕੇ ਅਸੀਂ ਉਸਦੇ ਕੋਲੋਂ ਦੂਰ ਹੀ ਹੁੰਦੇ ਰਹੇ। ਅਜੇ ਤੱਕ ਅਸੀਂ ਉਸ ਸਤਿਗੁਰ ਦੀ ਵਡਿਆਈ, ਨਾਮ ਨੂੰ ਪ੍ਰਾਪਤ ਕਰਨ ਦੇ ਕਾਬਿਲ ਨਹੀਂ ਬਣ ਸਕੇ।
ਜਿਨ ਮਮਤਾ ਗਨ ਤ੍ਰਿਸ਼ਨਾ ਬੁਝਾਈ,
ਉਹਦੀ ਵਡਿਆਈ ਕੀ ਹੈ? ਮਮਤਾ ਔਰ ਤ੍ਰਿਸ਼ਨਾ, ਲਸਟ ਦੀ ਅਗਨ ਨੂੰ ਖਤਮ ਕਰ ਦਿੰਦਾ। ਇਹ ਲਸਟ ਕੀ ਹੈ? ਹਵਸ, ਕਿਸੇ ਵੀ ਵਸਤੂ ਜਾਂ ਸੰਬੰਧ ਨੂੰ ਪ੍ਰਾਪਤ ਕਰਨ ਵਾਸਤੇ ਅਸੀਂ ਕਿਤਨੇ ਪਾਪ ਕਮਾ ਲੈਂਦੇ ਹਾਂ। ਹੋਰ ਤੇ ਹੋਰ, ਇੱਕ ਬੱਚੇ ਦੀ ਐਡਮਿਸ਼ਨ ਕਰਾਉਣੀ ਹੋਏ ਨਾ ਕਿਸੇ ਖਾਸ ਸਕੂਲ ਦੇ ਵਿੱਚ ਜਿੱਥੇ ਅਸੀਂ ਚਾਹੁੰਦੇ ਹਾਂ ਹੋ ਜਾਵੇ, ਤੇ ਉੱਥੇ ਅਸੀਂ ਪੈਸੇ ਵੀ ਖਰਚ ਕਰਦੇ ਹਾਂ, ਸਿਫਾਰਿਸ਼ਾਂ ਵੀ ਲਗਾਉਂਦੇ ਹਾਂ, ਹੋਰ ਤੇ ਹੋਰ ਝੂਠ ਵੀ ਬੋਲਦੇ ਹਾਂ, ਔਰ ਉਹ ਪੈਸਾ ਧਨ ਇਕੱਠਾ ਕਰਨ ਵਾਸਤੇ ਚੋਰੀ ਬੇਈਮਾਨੀ ਵੀ ਕਰਦੇ ਹਾਂ, ਲੋਕਾਂ ਦੇ ਗਲੇ ਵੀ ਕੱਟਦੇ ਹਾਂ, ਸਿਰਫ ਇਸ ਵਾਸਤੇ ਕਿ ਸਾਨੂੰ ਸ਼ੌਕ ਹੈ ਕਿ ਅਸੀਂ ਆਪਣੇ ਬੱਚੇ ਦੀ ਵਿਸ਼ੇਸ਼ ਜਗ੍ਹਾ 'ਤੇ ਐਡਮਿਸ਼ਨ ਕਰਵਾ ਦਈਏ। ਅਤੇ ਇਹ ਇੱਕ ਲਸਟ ਹੈ, ਇੱਕ ਹਵਸ ਹੈ, ਇਹ ਇੱਕ ਮਿਸਾਲ ਨੂੰ ਅਸੀਂ ਜਿਸ ਵੀ ਜਗ੍ਹਾ 'ਤੇ ਰੱਖਾਂਗੇ ਕਿਸੇ ਵੀ ਵਸਤੂ ਜਾਂ ਸੰਬੰਧ ਦੇ ਪ੍ਰਤੀ, ਅਤੇ ਸਾਡੀ ਹਵਸ ਜਿਹੜੀ ਹੈ ਸਪਸ਼ਟ ਹੁੰਦੀ ਜਾਏਗੀ। ਅਤੇ ਕਹਿੰਦੇ ਨੇ ਇਹ ਹਵਸ ਜਿਹੜੀ ਹੈ ਨਾ, ਮਮਤਾ ਰੂਪੀ ਇਸ ਬੰਧਨ ਨੂੰ ਪੱਕਾ ਕਰਦੀ ਹੈ, ਕਿ ਉਹ ਹਵਸ ਹੀ ਜਿਹੜੀ ਹੈ ਮਮਤਾ ਪੱਕਾ ਕਰਕੇ ਜੀਵ ਨੂੰ ਇਸ ਜਨਮ ਮਰਨ ਦੇ ਗੇੜ ਦੇ ਵਿੱਚ ਲਿਆਉਂਦੇ ਨੇ। ਅਤੇ ਗੁਰੂ ਦੀ ਵਡਿਆਈ ਕੀ ਹੈ? ਕਿ ਇਹ ਲਸਟ ਮਾਰਨ ਦੇ ਵਿੱਚ ਤੇਰੀ ਮਦਦ ਕਰਦਾ।
ਸਹਿਜ ਮਾਤਾ ਹਰ ਗੁਣ ਗਾਈ,
ਸਹਿਜ ਦਾ ਭਾਵ ਹੈ ਕਿ ਮਨ ਦਾ ਰੁਕ ਜਾਣਾ, ਜਦ ਤੱਕਣ ਮਨ ਨਹੀਂ ਰੁਕੇਗਾ ਨਾ ਤਦ ਤੱਕਣ ਤੂੰ ਪਰਮਾਤਮਾ ਦੇ ਗੁਣ ਨੂੰ, ਇਹ ਗੁਣ ਜਿਹੜਾ ਮਨ ਬੁੱਧੀ ਇੰਦਰੀਆਂ ਦੇ ਵਿੱਚ ਆ ਹੀ ਨਹੀਂ ਸਕਦਾ, ਤੇ ਗਾਇਆ ਕਿਸ ਤਰ੍ਹਾਂ ਜਾਏਗਾ? ਜਿਹੜੇ ਅਸੀਂ ਕੀਰਤਨ ਕਰਦੇ ਹਾਂ, ਪਰਮਾਤਮਾ ਦੇ ਗੁਣ ਗਾਉਂਦੇ ਹਾਂ, ਇਹ ਜਿਹੜੀ ਹੈ ਸਹਿਗੁਣ ਭਗਤੀ ਹੈਗੀ ਹੈ, ਇਹ ਨਿਰਗੁਣੀ ਭਗਤੀ ਨਹੀਂ ਹੈ। ਨਿਰਗੁਣੀ ਭਗਤੀ ਸਿਰਫ ਆਤਮਾ ਦੀ ਹੈ, ਔਰ ਆਤਮਾ ਦੀ ਨਿਰਗੁਣੀ ਭਗਤੀ ਤਾਂ ਹੀ ਹੋ ਸਕਦੀ ਹੈ ਜਦੋਂ ਸਹਿਜੇ ਮਾਤਾ ਯਾਨੀ ਕਿ ਮਨ ਰੁਕ ਜਾਏ। ਜਦ ਤੱਕਣ ਮਨ ਨਹੀਂ ਰੁਕੇਗਾ ਤਦ ਤੱਕਣ ਨਿਰਗੁਣੀ ਭਗਤੀ ਹੋ ਹੀ ਨਹੀਂ ਸਕਦੀ। ਕਹਿੰਦੇ ਨੇ ਬਿਨਾਂ ਗੁਰੂ ਦੇ ਪੂਰਾ, ਅਗਰ ਪੂਰਾ ਗੁਰੂ ਨਹੀਂ ਹੈ ਤੇ ਅਸੀਂ ਇਸ ਭੇਦ ਨੂੰ ਜਾਣਨ ਦੇ ਕਾਬਿਲ ਨਹੀਂ ਹੋ ਸਕਦੇ। ਅਗਰ ਤ੍ਰਿਕੁਟੀ ਤੱਕ ਦੇ ਜਾਣ ਦਾ ਗੁਰੂ ਹੋਏਗਾ ਤੇ ਤ੍ਰਿਕੁਟੀ ਤੱਕ ਦਾ ਭੇਦ ਮਿਲ ਜਾਏਗਾ, ਪਰ ਬ੍ਰਹਮ ਦਾ ਹੋਏਗਾ ਤੇ ਪਰਮ ਬ੍ਰਹਮ ਦਾ, ਅਗਰ ਸੱਚਖੰਡ ਦਾ ਹੋਏਗਾ ਤੇ ਸੱਚਖੰਡ ਦਾ, ਤੇ ਯਾਨੀ ਕਿ ਸਾਨੂੰ ਗੁਰੂ ਉਹ ਚਾਹੀਦਾ ਜਿਹੜਾ ਕਿ ਆਖਰੀ ਮੁਕਾਮ ਅਲਖ ਅਗਮ ਔਰ ਅਨਾਮੀ, ਉਹ ਆਖਰੀ ਮੁਕਾਮ ਨਹੀਂ ਹੈ ਸਾਧ ਸੰਗਤ ਜੀ, ਅਸਲ ਦੇ ਵਿੱਚ ਉਹ ਸ਼ੁਰੂਆਤ ਹੈ, ਯਾਨੀ ਕਿ ਅਲਖ ਮੁਲਕਾਂ ਦੀ ਸ਼ੁਰੂਆਤ ਹੈ ਜਿਸ ਦਾ ਨਾਂ ਹੀ ਨਹੀਂ ਅਸੀਂ ਰੱਖ ਸਕਦੇ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਊਚ ਅਪਾਰ ਬੇਅੰਤ ਸਵਾਮੀ, ਕੌਣ ਜਾਣੇ ਗੁਣ ਤੇਰੇ, ਯਾਨੀ ਕਿ ਉੱਥੋਂ ਉਹ ਅਪਾਰ ਰਚਨਾ ਸ਼ੁਰੂ ਹੁੰਦੀ ਹੈ ਜਿਸ ਦਾ ਕੋਈ ਅੰਤ ਨਹੀਂ ਹੈਗਾ, ਤੇ ਉੱਥੇ ਤੱਕ ਪਹੁੰਚਣ ਦਾ ਅਗਰ ਕੋਈ ਕਾਬਿਲ, ਉੱਥੇ ਤੱਕ ਪਹੁੰਚੀ ਹੋਈ ਅਸਤੀ ਆਤਮਾ ਹੋਏਗੀ ਤੇ ਸਾਨੂੰ ਜ਼ਰੂਰ ਉੱਥੇ ਤੱਕ ਮਿਲਣ ਦੇ ਕਾਬਿਲ ਬਣਾ ਦੇਗੀ। ਤਾਂ ਗੁਰੂ ਪੂਰਾ ਹੋਏਗਾ ਤਾਂ ਹੀ ਸਾਨੂੰ ਅਲਖ ਮੁਲਕ ਦਾ ਭੇਦ ਮਿਲ ਸਕਦਾ, ਨਹੀਂ ਤੇ ਅਸੀਂ ਉਸ ਭੇਦ ਨੂੰ ਜਾਣੇ ਬਿਨਾਂ ਹੀ ਇਸ ਮੁਲਕ ਤੋਂ ਪੱਲਾ ਝਾੜ ਕੇ ਚਲੇ ਜਾਵਾਂਗੇ। ਔਰ ਪੂਰੇ ਗੁਰੂ ਦੇ ਗਿਆਨ ਨੂੰ ਪ੍ਰਾਪਤ ਕਰਨ ਦੀ ਮਾਇਆ ਮੋਹ ਦੂਜਾ ਲੁਬਾਣੀ, ਮਾਇਆ ਰੂਪ ਦੇ ਵਿੱਚ ਜਿਹੜੀ ਮਮਤਾ ਮੌਜੂਦ ਹੈ ਨਾ, ਇਹ ਦੂਜਾ ਭਾਵ ਕਹਿੰਦੇ ਨੇ ਸੰਸਾਰ ਨੂੰ, ਯਾਨੀ ਕਿ ਸੰਸਾਰ ਦੇ ਵਿੱਚ ਜਿਹੜੀਆਂ ਵੀ ਤਾਕਤਾਂ ਨਜ਼ਰ ਆਉਂਦੀਆਂ ਨੇ ਇਹ ਆਤਮਾ ਨੂੰ ਲੁਭਾਉਂਦੀਆਂ ਨੇ, ਅਟਰੈਕਟ ਕਰਦੀਆਂ ਨੇ, ਖਿੱਚਦੀਆਂ ਨੇ, ਯਾਨੀ ਕਿ ਇਸ ਰੱਜੇ ਗਏ ਜਾਲ ਜਿਹੜਾ ਕਿ ਪਰਮ ਹੈ ਖਿੱਚਣ ਦਾ ਕੰਮ ਕਰ ਰਹੀ ਹੈ, ਆਤਮਾ ਨੂੰ ਭੁਲਾਉਣ ਦਾ ਕੰਮ ਕਰ ਰਹੀ ਹੈ, ਇਹ ਜਗਤ ਦੀ ਮਾਇਆ, ਜਗਤ ਦੇ ਵਸਤੂ ਔਰ ਸੰਬੰਧ, ਇਹ ਰੁਕਾਵਟ ਹੈ ਪੂਰੇ ਗੁਰੂ ਦੇ ਤੱਕ ਪਹੁੰਚਣ ਵਾਸਤੇ।
ਗੁਰਮੁਖ ਨਾਮ ਮਿਲੇ ਹਰ ਬਾਣੀ,
ਗੁਰਮੁਖ ਦਾ ਨਾਮ ਮਿਲ ਜਾਵੇ ਤੇ ਹਰੀ ਇੱਕ ਜਿਹੜਾ ਬਾਣੀ ਦੇ ਰੂਪ ਵਿੱਚ ਹੈ ਉਹ ਸਾਨੂੰ ਪ੍ਰਾਪਤ ਹੋ ਜਾਂਦਾ, ਤੇ ਜਿਹੜੇ ਲਫ਼ਜ਼ ਅਸੀਂ ਲੈ ਕਰਕੇ ਬੈਠੇ ਹਾਂ ਇਹ ਵੀ ਗੁਰਮੁਖ ਦਾ ਨਾਮ ਹੈ, ਪਰ ਇਸ ਦੇ ਨਾਲ ਸਾਡਾ ਕਲਿਆਣ ਤਾਂ ਹੀ ਸੰਭਵ ਹੈ ਜਦੋਂ ਕਿ ਅਸੀਂ ਇਸ ਤੁਕ ਦੇ ਉੱਪਰ ਅਮਲ ਕਰ ਲਈਏ। ਗੁਰਮੁਖ ਬਾਣੀ ਨਾਮ ਹੈ, ਨਾਮ ਹਿਰਦੈ ਵਸਾਈ, ਮਤ ਪਖੇਰੂ ਵਸ ਹੋਈ ਸਤਿਗੁਰ ਧਿਆਈ, ਯਾਨੀ ਕਿ ਗੁਰਮੁਖ ਦੀ ਬਾਣੀ ਜਦੋਂ ਸਤਸੰਗ ਦੇ ਵਿੱਚ ਆ ਕਰਕੇ ਇਹ ਅਕਾਲ ਪੁਰਖ ਦੀ ਤਾਕਤ ਆਪਣਾ ਉਪਦੇਸ਼ ਦਿੰਦੀ ਹੈ, ਹੁਕਮ ਕਰਦੀ ਹੈ, ਇਹ ਸਾਰੀ ਬਾਣੀ ਜਿਹੜੀ ਹੈ ਇਹ ਨਾਮ ਹੈ। ਔਰ ਜਦ ਤੱਕ ਇਸ ਨਾਮ ਦੇ ਉੱਪਰ ਅਸੀਂ ਅਮਲ ਨਹੀਂ ਕਰਾਂਗੇ, ਹਿਰਦੇ ਧਾਰਨ ਕਰਨ ਦਾ ਮਤਲਬ ਹੈ ਕਿ ਇਸ ਨੂੰ ਅਮਲੀ ਜਾਮਾ ਪਹਿਨਾ ਦੇਣਾ, ਤਦ ਤੱਕ ਅਸੀਂ ਇਸ ਗੁਰਮੁਖ ਨਾਮ ਤੋਂ ਬੜੀ ਦੂਰ ਹਾਂ। ਇੱਕ ਦੋ ਚਾਰ ਲਫ਼ਜ਼ਾਂ ਦੇ ਰੱਟਣ ਦੇ ਨਾਲ ਕਦੇ ਵੀ ਸੱਚੇ ਸ਼ਬਦ ਦੀ ਪ੍ਰਾਪਤੀ ਨਹੀਂ ਹੋਏਗੀ। ਇਹਨਾਂ ਦੇ ਵਿੱਚੋਂ ਅਗਰ ਅਸੀਂ ਇੱਕ ਵੀ ਲਫ਼ਜ਼ ਨਾ ਜਪੀਏ, ਨਿਰੰਤਰ ਚਿੰਤਨ ਯਾਨੀ ਕਿ ਭਾਵ ਲੈ ਕਰਕੇ ਉਸ ਅਕਾਲ ਪੁਰਖ ਦਾ ਰੱਖੀਏ, ਔਰ ਗੁਰਮੁਖ ਦਾ ਨਾਮ ਜਿਹੜਾ ਕਿ ਉਪਦੇਸ਼ ਦਿੱਤਾ ਸੀ ਉਹਨਾਂ ਨੇ ਇਸ ਜੀਵਾਤਮਾ ਨੂੰ ਧਾਰਨ ਕਰਨ ਵਾਸਤੇ, ਉਸ ਨੂੰ ਧਾਰਨ ਕਰ ਲਈਏ ਤੇ ਹਰੀ ਜਿਹੜਾ ਕੋਈ ਬਾਣੀ ਦੇ ਰੂਪ ਦੇ ਵਿੱਚ ਮੌਜੂਦ ਹੈ, ਆਵਾਜ਼ ਦੇ ਰੂਪ ਵਿੱਚ, ਪ੍ਰਕਾਸ਼ ਦੇ ਰੂਪ ਦੇ ਵਿੱਚ, ਉਹ ਅਸੀਂ ਅਵਸ਼ ਪ੍ਰਾਪਤ ਕਰ ਲਵਾਂਗੇ ਔਰ ਉਸ ਅਨਾਮੀ ਮੰਡਲ ਦੇ ਵਿੱਚ ਪਹੁੰਚ ਕਰਕੇ ਜਨਮ ਔਰ ਮਰਨ ਦੇ ਗੇਟ ਚੋਂ ਨਿਕਲ ਜਾਵਾਂ।
ਗੁਰ ਸੇਵਾ ਤਪਾਸੇ ਤਪਸਾਰ,
ਕਹਿੰਦੇ ਨੇ ਗੁਰੂ ਦੀ ਸੇਵਾ ਜਿਹੜੀ ਹੈ ਸਾਰੇ ਤਪਾਂ ਦਾ ਸਿਰ ਤਪਸਾਰ ਹੈ, ਸਾਰੀ ਸੇਵਾ ਦਾ ਸਾਰ ਗੁਰੂ ਦੀ ਸੇਵਾ। ਹੁਣ ਗੁਰੂ ਦੀ ਸੇਵਾ ਕਿਹੜੀ ਹੈ ਇਹ ਵੀ ਸਪਸ਼ਟ ਕਰ ਦੇ।
ਹਰ ਜਿਉ ਮਨ ਵਸੇ ਸਭ ਦੁੱਖ ਵਿਸਾਰਣ ਹਾਰ,
ਕਹਿੰਦੇ ਨੇ ਇਸ ਮਨ ਨੂੰ ਹਰੀ ਦੇ ਵਿੱਚ ਵਸਾ ਲੈਣਾ ਜਾਂ ਹਰੀ ਦੇ ਗੁਣ ਨੂੰ ਮਨ ਦੇ ਨਾਲ ਜੋੜ ਲੈਣਾ, ਦੋਨੋਂ ਇੱਕੋ ਗੱਲ ਹੈ। ਇਹ ਸਾਰੇ ਤਪਾਂ ਦਾ ਤਪ ਸਾਰ ਗੁਰੂ ਦੀ ਸੇਵਾ ਹੈ। ਹੁਣ ਇਹ ਗੁਰੂ ਦੀ ਸੇਵਾ ਦੇ ਮੁਤਲਕ ਜਿਹੜੇ ਵਚਨ ਕਰ ਰਹੇ ਨੇ ਸਤਿਗੁਰੂ, ਇਹਨਾਂ ਨੂੰ ਬੜੇ ਧਿਆਨ ਦੇ ਨਾਲ ਸ਼ਰਵਣ ਕਰੋ। ਕਿਉਂ? ਕਿਉਂਕਿ ਅਸੀਂ ਜਿਹੜੀ ਸੇਵਾ ਨੂੰ ਪੂਰਨ ਸੇਵਾ ਸਮਝ ਰਹੇ ਹਾਂ, ਅਸਲ ਦੇ ਵਿੱਚ ਅਸੀਂ ਆਪਣੇ ਆਪ ਦੇ ਉੱਤੇ ਬੰਧਨ ਹੀ ਪਾ ਰਹੇ ਹਾਂ, ਤੇ ਪਹਿਲੀ ਤੁਕ ਦੇ ਵਿੱਚ ਹੀ ਉਹਨਾਂ ਨੇ ਸਾਰੇ ਬੰਧਨ ਕੱਢ ਦਿੱਤੇ ਨੇ ਕਿ ਸਾਰੀ ਸੇਵਾ ਦਾ ਸਾਰ ਜਿਹੜਾ ਹੈ ਜਿਹਦੇ ਨਾਲ ਪਰਮ ਫਲ ਦੀ ਪ੍ਰਾਪਤੀ ਹੁੰਦੀ ਹੈ ਉਹ ਸੇਵਾ ਹੈ ਮਨ ਦਾ ਉਸ ਭਾਰੀ ਦੇ ਨਾਲ ਜੁੜ ਜਾਣਾ, ਯਾਨੀ ਕਿ ਇਸ ਸ਼ਬਦ ਨੂੰ ਪ੍ਰਾਪਤ ਕਰ ਲੈਣਾ, ਇਸ ਪ੍ਰਕਾਸ਼ ਦੇ ਨਾਲ ਜੁੜ ਜਾਣਾ, ਬਾਕੀ ਸਾਰੀਆਂ ਹੀ ਸੇਵਾ ਜਿਹੜੀਆਂ ਨੇ ਇਸ ਦੇ ਅਧੀਨ। ਦਰ ਸੱਚੇ ਦਿਸੇ ਸਚਿਆਰ, ਸੱਚੇ ਦਰ ਤੇ ਪਹੁੰਚ ਕਰਕੇ ਹੀ ਸਚਿਆਰ ਅਕਾਲ ਪੁਰਖ ਦੇ ਦਰਸ਼ਨ ਹੋ ਸਕਦੇ ਨੇ। ਅਕਾਲ ਪੁਰਖ ਦੇ ਦਰਸ਼ਨ ਅਸੀਂ ਕਹੀਏ ਇਸ ਮੰਡਲ ਵਿੱਚ ਕਰ ਲਈਏ ਤੇ ਅਸੰਭਵ ਹੈ। ਇਸ ਮੰਡਲਾਂ ਦੇ ਵਿੱਚ ਤੇ ਉਸ ਦਾ ਗੁਣ ਸਿਰਜਣਹਾਰ ਦਾ ਜਿਸ ਨੂੰ ਨਾਮ ਜਾਂ ਸ਼ਬਦ ਕਿਹਾ ਗਿਆ, ਉਸੀ ਦੇ ਅਸੀਂ ਦੀਦਾਰ ਕਰ ਸਕਦੇ ਹਾਂ, ਉਸ ਆਵਾਜ਼ ਨੂੰ ਸੁਣ ਸਕਦੇ ਹਾਂ, ਉਸ ਪ੍ਰਕਾਸ਼ ਦੇ ਨਾਲ ਜੁੜ ਸਕਦੇ ਹਾਂ। ਪਰ ਕਦੀ ਵੀ ਇਸ ਕਲਪਨਾ 'ਚੋਂ ਨਿਕਲ ਜਾਣਾ ਕਿ ਅਕਾਲ ਪੁਰਖ ਦਾ ਦੀਦਾਰ, ਯਾਨੀ ਕਿ ਜਿਸ ਦੇ ਰੋਮ ਦੀ ਇੱਕ ਕਿਰਨ ਤੋਂ ਅਨੰਤ ਮੰਡਲ ਬਣੇ ਨੇ, ਚਲਾਏ ਜਾ ਰਹੇ ਨੇ, ਉਹ ਪੂਰੇ ਸਰੀਰ ਦੀ ਤਾਕਤ ਕੈਸੀ ਹੋਏਗੀ, ਕਿਆ ਇਹਨਾਂ ਮੁਲਕਾਂ ਦੇ ਵਿੱਚੋਂ ਛਮਤਾ ਹੈ, ਇਸ ਸਰੀਰ ਦੇ ਵਿੱਚੋਂ ਛਮਤਾ ਹੈ ਕਿ ਉਸ ਪੂਰੇ ਸਰੀਰ ਦਾ ਦੀਦਾਰ ਕਰ ਸਕੇ, ਉਸ ਤਾਕਤ ਨੂੰ ਚੁੱਕ ਸਕੇ, ਤਾਂ ਇਹ ਸਾਰਾ ਕਲਪਨਾ ਮਾਤਰ ਹੈ। ਸੱਚੇ ਦਰ ਤੇ ਦਸਵੇਂ ਦੁਆਰ ਤੇ, ਦਸਵਾਂ ਦੁਆਰ ਦੋਨੋਂ ਅੱਖਾਂ ਦੇ ਪਿੱਛੇ ਜਿਹੜਾ ਦੁਆਰ ਹੈ, ਇਸ ਨੂੰ ਵੀ ਦਸਵਾਂ ਕਿਹਾ ਜਾਂਦਾ ਹੈ, ਪਰ ਇਹ ਵੀ ਝੂਠਾ ਹੈ, ਸੱਚਾ ਨਹੀਂ ਹੈ। ਇਹ ਝੂਠਾ ਕਿਉਂ ਹੈ? ਕਿਉਂਕਿ ਇੱਥੇ ਅਕਾਲ ਪੁਰਖ ਦੇ ਦਰਸ਼ਨ ਨਹੀਂ ਹੁੰਦੇ, ਉਸ ਦੇ ਗੁਣ ਦੇ ਹੁੰਦੇ ਨੇ, ਤੇ ਸੱਚਾ ਦਰ ਉਹ ਹੈ ਜਿਹੜਾ ਕਿ ਇਹ ਸਾਰੇ ਮੁਲਕਾਂ ਤੋਂ ਪਰੇ, ਜਿਸ ਨੂੰ ਸੱਤ ਲੋਕ ਕਿਹਾ ਜਾਂਦਾ, ਸੱਤ ਲੋਕ ਦੇ ਪ੍ਰਵੇਸ਼ ਦੁਆਰ ਨੂੰ ਦਸਵਾਂ ਦੁਆਰ ਕਿਹਾ, ਔਰ ਉਸ ਦੁਆਰ ਤੇ ਪਹੁੰਚ ਕਰਕੇ ਹੀ ਇਸ ਜੀਵਾਤਮਾ ਨੂੰ ਅਕਾਲ ਪੁਰਖ ਦੇ ਦਰਸ਼ਨ ਹੁੰਦੇ।
ਗੁਰ ਸੇਵਾ ਤ੍ਰਿਪੁਣ ਸੋ ਜਿਉਈ।
ਹੁਣ ਕਹਿੰਦੇ ਨੇ ਅਗਰ ਤੂੰ ਗੁਰੂ ਦੀ ਇਹ ਸੇਵਾ ਕਰ ਲਈ ਨਾ, ਮਨ ਨੂੰ ਸ਼ਬਦ ਨਾਲ ਜੋੜ ਲਿਆ, ਤੇ ਕਹਿੰਦੇ ਨੇ ਤ੍ਰਿਪੁਣ ਸੋਜੀ ਹੋਈ, ਤਿੰਨਾਂ ਮੁਲਕਾਂ ਦਾ ਤੈਨੂੰ ਗਿਆਨ ਹੋ ਜਾਏਗਾ, ਪਹਿਲੇ ਕੀ ਹੋਇਆ ਸੀ, ਹੁਣ ਕੀ ਹੋ ਰਿਹਾ ਔਰ ਅੱਗੇ ਕੀ ਹੋਣ ਵਾਲਾ, ਤਿੰਨੋਂ ਪਤਾ ਚੱਲ ਜਾਣਗੇ। ਤੇ ਸਾਧ ਸੰਗਤ ਜੀ, ਸੇਵਾ ਤੇ ਅਸੀਂ ਸਾਰੇ ਕਰ ਰਹੇ ਹਾਂ, ਪਰ ਸਾਨੂੰ ਆਪਣੇ ਸਰੀਰ ਦਾ ਨਹੀਂ ਪਤਾ, ਸਾਡੇ ਸਾਹਮਣੇ ਜਿਹੜਾ ਬੈਠਾ ਉਸ ਦੇ ਅੰਦਰ ਦੀ ਗੱਲ ਨਹੀਂ ਪਤਾ, ਤੇ ਤ੍ਰਿਪੁਣ ਸੋਜੀ ਦੀ ਕੀ ਗੱਲ ਕਰਨੀ ਹੈ? ਤੇ ਇਸ ਤੋਂ ਸਪਸ਼ਟ ਹੋ ਜਾਂਦਾ ਕਿ ਜਿਹੜੀ ਸੇਵਾ ਦੀ ਗੁਰੂ ਨਾਨਕ ਸਾਹਿਬ ਗੱਲ ਕਰ ਰਹੇ ਨਾ, ਅਸੀਂ ਉਸ ਸੇਵਾ ਦੇ ਦਰਵਾਜ਼ੇ ਤੱਕ ਵੀ ਨਹੀਂ ਪਹੁੰਚੇ। ਉਹ ਕਹਿੰਦੇ ਨੇ ਜਿਸਨੇ ਆਪਣੇ ਆਪ ਨੂੰ ਪਛਾਣ ਲਿਆ, ਆਪਣਾ ਆਪ ਕੌਣ ਸੀ? ਆਤਮਾ। ਜਿਸਨੇ ਆਤਮਾ ਨੂੰ ਪਛਾਣ ਲਿਆ, ਯਾਨੀ ਕਿ 12 ਸੂਰਜ ਦੀ ਤਾਕਤ ਨੂੰ ਪ੍ਰਾਪਤ ਕਰ ਲਿਆ, ਇਹ ਹੀ ਪਰਮਾਤਮਾ। ਪਰਮਾਤਮਾ ਕੀ ਹੈ? ਆਵਾਜ਼ ਔਰ ਪ੍ਰਕਾਸ਼। ਔਰ ਆਤਮਾ ਕੀ ਹੈ? ਉਹ ਵੀ ਆਵਾਜ਼ ਔਰ ਪ੍ਰਕਾਸ਼। ਯਾਨੀ ਕਿ ਆਤਮਾ ਦਾ ਦੀਦਾਰ ਜਿਹੜਾ ਹੈ, ਇਹ ਪਰਮਾਤਮਾ ਦਾ ਮਿਲਣ ਹੈ। ਔਰ ਆਪਣੇ ਆਪ ਦੀ ਪਛਾਣ ਕਰੋ, ਸਰੀਰ ਨੂੰ ਤਿਆਗੋ। ਜਦ ਤੱਕ ਸਰੀਰ ਦੇ ਵਿੱਚ ਅਸੀਂ ਮੌਜੂਦ ਹਾਂ, ਇਸ ਕਬਰ ਚੋਂ ਨਿਕਲਦੇ ਨਹੀਂ, ਅਸੀਂ ਉਸ ਪਰਮਾਤਮਾ ਨੂੰ ਮਿਲਣ ਜਾਂ ਜਾਣਨ ਦੇ ਕਾਬਿਲ ਨਹੀਂ ਬਣ ਸਕਦੇ।
ਸਾਚੀ ਬਾਣੀ ਮੇਲ ਪ੍ਰਾਪਤ ਹੋਈ।
ਸੱਚੀ ਬਾਣੀ ਦੀ ਖੂਬੀ ਕੀ ਹੈ? ਕਿ ਸੱਚਾ ਮੈਲ ਯਾਨੀ ਕਿ ਸੱਚਖੰਡ ਦੀ ਪ੍ਰਾਪਤੀ ਹੁੰਦੀ ਹੈ। ਔਰ ਝੂਠੀ ਬਾਣੀ ਦੀ ਖੂਬੀ ਕੀ ਹੈ? ਕਿ ਅਸੀਂ ਇਸ ਕਬਰ ਦੇ ਵਿੱਚ ਹੀ ਰਹਿੰਦੇ ਹਾਂ। ਹੁਣ ਇਸ ਵੇਲੇ ਜਿਹੜੀ ਬਾਣੀ ਹੈ ਸੱਚਖੰਡ ਤੋਂ ਆ ਰਹੀ ਹੈ ਸਿੱਧੀ, ਕੋਈ ਇਸ ਨੂੰ ਮੰਨੇ ਜਾਂ ਨਾ ਮੰਨੇ, ਤੇ ਵਿਚਾਰ ਕਰਕੇ ਦੇਖ ਲਓ ਕਿ ਸੱਚਖੰਡ ਦਾ ਦੀਦਾਰ ਹੋ ਗਿਆ ਨਹੀਂ, ਯਾਨੀ ਕਿ ਝੂਠੀ ਸਾਬਤ ਹੋ ਗਈ ਸੱਚਖੰਡ ਤੋਂ ਆਉਣ ਦੇ ਬਾਵਜੂਦ ਵੀ। ਤੇ ਸਾਰੀਆਂ ਹੀ ਬਾਣੀਆਂ ਝੂਠੀਆਂ ਹੋ ਜਾਂਦੀਆਂ ਨੇ ਜਦੋਂ ਸਾਨੂੰ ਆਤਮਾ ਦਾ ਕਲਿਆਣ ਯਾਨੀ ਕਿ ਉੱਥੇ ਤੱਕ ਪਹੁੰਚਾਉਣ ਦੇ ਕਾਬਿਲ ਨਹੀਂ ਬਣਾਉਂਦੀਆਂ। ਤੇ ਫਿਰ ਇਹਦਾ ਲਾਭ ਕੀ ਹੈ? ਇਹਦਾ ਲਾਭ ਹੈ ਕਿ ਰਸਤਾ। ਇਹ ਸਾਨੂੰ ਰਸਤਾ ਦਿੰਦੀਆਂ ਨੇ ਕਿ ਇਸ ਰਸਤੇ ਚੱਲੋ, ਇਸ ਢੰਗ ਨਾਲ ਚੱਲੋ। ਔਰ ਜਿਹੜੀ ਜੀਵਾਤਮਾ ਉਸ ਰਸਤੇ ਤੇ ਚੱਲ ਪੈਂਦੀ ਹੈ, ਉਸ ਢੰਗ ਨੂੰ ਅਪਣਾ ਲੈਂਦੀ ਹੈ, ਜਿਹੜੀ ਸੇਵਾ ਦਾ ਸਾਰ ਗੁਰੂ ਦੀ ਸੇਵਾ ਕਹੀ ਗਈ ਹੈ, ਯਾਨੀ ਕਿ ਮਨ ਨੂੰ ਇਸ ਪਿੰਜਰੇ ਚੋਂ ਕੱਢ ਲੈਣਾ, ਸਰੀਰ ਨੂੰ ਸੰਸਾਰ ਚੋਂ ਕੱਢ ਲੈਣਾ, ਸ਼ਬਦ ਨਾਲ ਜੋੜ ਲੈਣਾ, ਸਮਝ ਲਓ ਕਿ ਉਸਨੇ ਸੱਚੀ ਬਾਣੀ ਨੂੰ ਸਾਰਥਕ ਕਰ ਲਿਆ, ਤੇ ਉਹ ਫਿਰ ਉਸ ਸੱਚੀ ਬਾਣੀ ਸੱਚੇ ਮੈਲ ਨੂੰ ਪ੍ਰਾਪਤ ਕਰਨ ਦੇ ਕਾਬਿਲ ਹੋ ਜਾਂਦੀ।
ਗੁਰ ਸੇਵਾ ਤੇ ਸਭ ਕੁਲ ਉਦਾਰੇ।
ਔਰ ਕਹਿੰਦੇ ਨੇ ਐਸੀ ਸੇਵਾ ਕਰਨ ਵਾਲੀ ਜੀਵਾਤਮਾ ਜਿਹੜੀ ਕਿ ਅੰਤਰ ਦੇ ਵਿੱਚ ਪਹੁੰਚ ਗਈ, ਸਾਰੇ ਕੁਲ ਦਾ ਉਧਾਰ ਕਰਨ ਦੇ ਕਾਬਿਲ ਬਣ ਜਾਂਦੀ ਹੈ। ਹੁਣ ਕੁਲ ਦੀ ਗੱਲ ਅਸੀਂ ਇਹ ਕਰੀਏ ਕਿ ਆਪਣਾ ਪਰਿਵਾਰ ਜਾਂ ਸੰਬੰਧ ਆ ਦੇ, ਤੇ ਇਹ ਗੱਲ ਝੂਠ ਹੈਗੀ ਹੈ, ਯਾਨੀ ਕਿ ਅਧੂਰਾ ਅਰਥ ਹੈ। ਪੂਰਨ ਅਰਥ ਕੀ ਹੈ? ਕੁਲ ਕੀ ਹੈ? ਇਨਸਾਨ ਦੀ ਜਾਤ, ਜਿਤਨੀ ਵੀ ਇਨਸਾਨ ਦੀ ਜੂਨ ਮੌਜੂਦ ਹੈ, ਇਹ ਸਾਰਾ ਕੁਲ ਹੈ ਇਨਸਾਨ ਦਾ। ਤੇ ਇਨਸਾਨ ਜੂਨ ਦੇ ਵਿੱਚ ਆਈਆਂ ਸਾਰੀਆਂ ਹੀ ਜੀਵਾਤਮਾ ਨੂੰ ਸੱਚਖੰਡ ਲਿਜਾਣ ਦੇ ਕਾਬਿਲ ਹੋ ਜਾਂਦੀ ਉਹ ਜੀਵਾਤਮਾ ਜਿਹੜੀ ਕਿ ਗੁਰੂ ਦੀ ਐਸੀ ਸੇਵਾ ਕਰ ਲੈਂਦੀ ਹੈ ਕਿ ਮਨ ਨੂੰ ਸ਼ਬਦ ਨਾਲ ਜੋੜ ਲੈ, ਕਿ ਆਤਮਾ ਆਪਣੇ ਆਪ ਹੀ ਉਹਦੇ ਨਾਲ ਜੁੜ ਕਰਕੇ ਅਖੁੱਟ ਭੰਡਾਰ ਨਾਮ ਦਾ ਪ੍ਰਾਪਤ ਕਰਕੇ ਪਲਕ ਝਪਕਦੇ ਹੀ ਇਸ ਸ੍ਰਿਸ਼ਟੀ ਦੀਆਂ ਸਾਰੀਆਂ ਹੀ ਰੂਹਾਂ ਨੂੰ ਸੱਚਖੰਡ ਲਿਜਾਣ ਦੇ ਕਾਬਿਲ ਬਣ ਜਾਂਦੀ।
ਨਿਰਮਲ ਨਾਮ ਰੱਖੇ ਔਰ ਤਾਰੇ।
ਇਹ ਜੀਵਾਤਮਾ ਨਿਰਮਲ ਹੋ ਕਰਕੇ ਮਨ ਦੀ ਮੈਲ ਨੂੰ ਤਿਆਗ ਕਰਕੇ ਹੀ ਉਸ ਸੱਚੇ ਸ਼ਬਦ ਨੂੰ ਅੰਤਰ ਦੇ ਵਿੱਚ ਪ੍ਰਾਪਤ ਕਰਨ ਦੇ ਕਾਬਿਲ ਹੋ ਸਕਦੀ ਹੈ। ਹੋਰ ਕਿਸੇ ਤਰੀਕੇ ਦੇ ਨਾਲ ਜ਼ਬਾਨ ਦੇ ਨਾਲ ਜਪ ਕਰਕੇ ਕਦੀ ਵੀ ਇਹ ਨਾ ਤੇ ਨਿਰਮਲਤਾ ਹਾਸਲ ਹੋਏਗੀ ਔਰ ਨਾ ਹੀ ਇਹ ਸੱਚੇ ਸ਼ਬਦ ਨੂੰ ਪ੍ਰਾਪਤ ਕਰਨ ਦੇ ਕਾਬਿਲ ਬਣ ਸਕੇਗੀ।
ਸਾਚੀ ਸੋਭਾ ਸਾਚ ਦੁਆਰੇ।
ਆਤਮਾ ਦੀ ਸੱਚੀ ਸੋਭਾ ਕਿਹੜੀ ਹੈ? ਸੱਚੇ ਦੁਆਰ ਤੇ ਪਹੁੰਚ ਕਰਕੇ। ਸੱਚਾ ਦੁਆਰ ਕਿਹੜਾ? ਦਸਵਾਂ। ਅਸੀਂ ਨੌ ਦੁਆਰਾਂ ਫਸੀ ਵੈਸੇ ਹਾਂ, ਨੌ ਦੁਆਰ ਸੰਸਾਰ ਨਾਲ ਸੰਬੰਧ ਰੱਖਦੇ ਨੇ। ਇਹ ਨੌ ਦੁਆਰਾਂ 'ਚ ਦਿਨੇ ਰਾਤੀ ਗੰਧ ਨਿਕਲਦਾ, ਸਾਰੀ ਉਮਰ ਨਹੀਂ ਅਨੰਤ ਕਾਲ ਤੋਂ ਪੂੰਝਦੇ ਆ ਰਹੇ ਹਾਂ, ਪੂੰਝਦੇ ਪੂੰਝਦੇ ਹੀ ਮਰ ਜਾਵਾਂਗੇ, ਫਿਰ ਵੀ ਗੰਧ ਨਿਕਲਦਾ ਰਹੇਗਾ, ਅਖੀਰ ਘਰ ਵਾਲੇ ਲਿਜਾ ਕਰਕੇ ਸਾੜ ਦੇਣਗੇ ਜਾਂ ਯਮੁਨਾ 'ਚ ਰੋੜ ਦੇਣਗੇ। ਕਿਉਂ? ਇਹ ਨੌ ਦੁਆਰੇ ਬੰਦ ਹੀ ਨਹੀਂ ਜੀ ਹੁੰਦੇ, ਗੰਧ ਹੀ ਕੱਢਦੇ ਰਹਿੰਦੇ ਨੇ। ਤੇ ਇਹ ਨੌ ਦੁਆਰਾਂ 'ਚੋਂ ਨਿਕਲ ਕਰਕੇ ਦਸਵੇਂ ਦੁਆਰ ਪਹੁੰਚ ਕਰਕੇ ਹੀ ਇਹ ਜੀਵਾਤਮਾ ਉਸ ਸੱਚੀ ਚੀਜ਼ ਨੂੰ ਪ੍ਰਾਪਤ ਕਰਨ ਦੇ ਕਾਬਿਲ ਹੁੰਦੀ ਹੈ। ਕਹਿੰਦੇ ਨੇ ਐਸੀ ਸੇਵਾ ਵੱਡੇ ਭਾਗਾਂ ਦੇ ਨਾਲ ਮਿਲਦੀ ਹੈ। ਜਿਹੜੀ ਸੇਵਾ ਅਸੀਂ ਕਰ ਰਹੇ ਹਾਂ, ਕੋਈ ਇਹ ਮਤਲਬ ਨਹੀਂ ਹੈ ਕਿ ਉਹਦੇ ਵਾਸਤੇ ਕੋਈ ਭਾਗ ਦੀ ਲੋੜ ਹੀ ਨਹੀਂ ਹੈਗੀ। ਇਹ ਵੀ ਕਰੋੜ ਜੰਮਣਾ ਦੇ ਫੁੱਲ ਹੁੰਦੇ ਨੇ, ਤਾਂ ਜਾ ਕਰਕੇ ਸਤਿਗੁਰ ਦੇ ਕੋਲ ਆਉਂਦੇ ਆ ਔਰ ਆ ਕਰਕੇ ਸਾਨੂੰ ਇਹ ਸੇਵਾ ਮਿਲਦੀ ਹੈ। ਸੇਵਾ ਦਾ ਭਾਵ ਕੀ ਹੈ? ਇਹਨੂੰ ਵੀ ਸਤਿਗੁਰੂ ਸਪਸ਼ਟ ਕਰਦੇ ਨੇ ਕਿ ਪਿਛਲੇ ਜਨਮਾਂ ਦੀ ਜਿਹੜੀ ਅਸੀਂ ਕਰਮਾਂ ਦੀ ਮੈਲ ਇਕੱਤਰਿਤ ਕੀਤੀ ਹੈ ਨਾ, ਇਸ ਮਨ ਨੂੰ ਧੋਣ ਵਾਸਤੇ, ਜਿਸ ਤਰ੍ਹਾਂ ਮਨ ਨੂੰ ਕੱਪੜੇ ਨੂੰ ਧੋਣ ਵਾਸਤੇ ਮੈਲ ਨੂੰ ਸਾਬਣ ਚਾਹੀਦਾ ਨਾ, ਉਸੇ ਤਰ੍ਹਾਂ ਮਨ ਦੇ ਇਹ ਕਰਮਾਂ ਦੀ ਇਫੈਕਟ ਨੂੰ ਧੋਣ ਵਾਸਤੇ। ਇਹ ਇਫੈਕਟ ਕੀ ਹੈਗਾ? ਮੈਲ। ਇਹਨੂੰ ਧੋਣ ਵਾਸਤੇ ਸੇਵਾ ਦੀ ਲੋੜ ਹੈ, ਪਰਉਪਕਾਰ ਦੀ ਲੋੜ ਹੈ, ਕਿਰਤਗਤਾ ਦੀ ਲੋੜ ਹੈ, ਯਾਨੀ ਕਿ ਨਿਮਾਣੇਪਣ ਹੰਕਾਰ 'ਚੋਂ ਨਿਕਲਣ ਦੀ, ਛਰਨ ਦੀ ਲੋੜ ਹੈ। ਅਤੇ ਇਸੀ ਵਾਸਤੇ ਸਾਨੂੰ ਇਹ ਸੇਵਾ ਦਿੱਤੀ ਜਾਂਦੀ ਹੈ ਜਿਹੜੀ ਕਿ ਆਪਾਂ ਸਾਰੇ ਸਰੀਰ ਦੇ ਰੂਪ ਵਿੱਚ ਕਰਦੇ ਹਾਂ। ਅਤੇ ਇਹ ਵੀ ਕੋਈ ਘੱਟ ਵੱਡ ਭਾਗ ਜਾਂ ਪੁੰਨ ਦਾ ਕੰਮ ਨਹੀਂ ਹੈਗਾ, ਪਰ ਇਹਦਾ ਫਲ ਤਾਂ ਹੀ ਹੈ ਜੇ ਅਸੀਂ ਮਨ ਨੂੰ ਮਾਰ ਲਈਏ, ਮਨ ਨੂੰ ਨੀਵਾਂ ਕਰ ਲਈਏ। ਅਗਰ ਇਹ ਸਰੀਰ ਦੀ ਸੇਵਾ ਕਰਦੇ ਹੋਏ ਮਨ ਫੈਲ ਗਿਆ, ਮਨ ਹੰਕਾਰ 'ਚ ਆ ਗਿਆ, ਈਰਸ਼ਾ ਦਵੈਸਤਾ ਨਿੰਦਾ ਦੇ ਵਿੱਚ ਆ ਗਿਆ, ਅਤੇ ਸਾਧ ਸੰਗਤ ਜੀ ਵਿਚਾਰ ਕਰਕੇ ਦੇਖ ਲਓ, ਅਸੀਂ ਆਪਣੇ ਹੱਥ ਦੇ ਨਾਲ ਹੀ ਜਿਸ ਡਾਲੀ 'ਤੇ ਬੈਠੇ ਹਾਂ ਨਾ, ਉਸ ਡਾਲੀ ਨੂੰ ਕੱਟ ਰਿਹਾ, ਪ੍ਰਾਣ ਸ਼ਕਤੀ ਤਾਂ ਹੱਥੋਂ ਨਿਕਲ ਗਈ, ਔਰ ਗੁਰੂ ਦੇ ਕੋਲ ਆ ਕਰਕੇ ਜਿਹੜਾ ਮਕਸਦ ਸੀਗਾ ਸ਼ਬਦ ਪ੍ਰਾਪਤ ਕਰਨ ਦਾ, ਉਹ ਵੀ ਚਲਾ ਗਿਆ। ਯਾਨੀ ਕਿ ਮਨੁੱਖਾ ਜਨਮ ਹੱਥੋਂ ਗਵਾ ਕਰਕੇ ਇੱਕ ਦਾ ਦੋ ਇਫੈਕਟ ਲੈ ਕਰਕੇ ਇਸ ਜਨਮ ਤੋਂ ਜਾਵਾਂਗੇ। ਦੋ ਦਾ ਮਤਲਬ ਕਿ ਜੈਸੀ ਈਰਸ਼ਾ ਨਿੰਦਾ ਔਰ ਜੈਸੇ ਕਰਮ ਅਸੀਂ ਗੁਰੂ ਦੇ ਕੋਲ ਆ ਕਰਕੇ ਇਹ ਸੇਵਾ ਕਰਦੇ ਹੋਏ ਕਰਦੇ ਹਾਂ ਨਾ, ਵਿਚਾਰ ਕਰਕੇ ਦੇਖ ਲਓ ਆਪਣੇ ਅੰਦਰ ਚਾਹ ਕਰਕੇ, ਸਭ ਦੇ ਸਾਰਿਆਂ ਦੇ ਪਰਦੇ ਜਿਹੜੇ ਨੇ ਸਤਿਗੁਰੂ ਬਿਲਕੁਲ ਖੋਲ੍ਹ ਕਰਕੇ ਰੱਖ ਦੇਣਗੇ, ਕਿਸੇ ਹੰਕਾਰ ਦੇ ਵੀ ਚਾਹ ਕਰਕੇ ਇੱਥੇ ਮਤ ਬੈਠਿਆ ਕਰੋ। ਯਾਨੀ ਕਿ ਬਿਲਕੁਲ ਸਪਸ਼ਟ ਹੋ ਕਰਕੇ ਗੁਰੂ ਨੂੰ ਮੁੱਖ ਰੱਖ ਕਰਕੇ ਔਰ ਉਹਨੂੰ ਸ਼ਰਨ, ਉਹਦੀ ਸ਼ਰਨ ਹੋਣ ਕਰਕੇ ਉਸੀ ਦੇ ਭਾਵ ਨੂੰ ਲੈ ਕਰਕੇ ਇੱਥੇ ਬੈਠੋ, ਤਾਂ ਹੀ ਤੁਹਾਨੂੰ ਇਹ ਬਾਣੀ ਸਮਝ ਜਾਏਗੀ। ਅਤੇ ਅਸੀਂ ਜਿਹੜਾ ਹੰਕਾਰ ਔਰ ਐਸੇ ਵਿਚਾਰ ਕਰਕੇ ਸਰੀਰ ਦੀ ਸੇਵਾ ਕਰਦੇ ਹਾਂ ਨਾ, ਯਾਨੀ ਕਿ ਸੰਸਾਰ ਦੇ ਵਿੱਚ ਅਗਰ ਕਰਦੇ ਤਾਂ ਇੱਕ ਦਾ ਇਫੈਕਟ ਇੱਕ ਮਿਲਦਾ, ਔਰ ਅਗਰ ਅਸੀਂ ਇਸ ਗੁਰੂ ਦੇ ਘਰ ਕਰਾਂਗੇ ਨਾ, ਇੱਕ ਦਾ ਇਫੈਕਟ ਦੋ ਮਿਲੇਗਾ। ਕਿਉਂ? ਗੁਰੂ ਦੀ ਵਡਿਆਈ ਹੈ ਕਿ ਉਹ ਪਾਪ ਜਾਂ ਪੁੰਨ ਦੋਨਾਂ ਨੂੰ ਦੂਣਾ ਕਰਕੇ ਸਾਡੀ ਝੋਲੀ ਦਿੰਦਾ। ਇਹ ਯਾਨੀ ਕਿ ਕਾਲ ਦਾ ਪੈਰਾ ਚੱਲਦਾ ਪਿਆ ਔਰ ਉੱਤੋਂ ਦਿਆਲ ਦੀ ਤਾਕਤ ਕੰਮ ਕਰਦੀ ਪਈ ਹੈ। ਯਾਨੀ ਕਿ ਇੱਕ ਦੇ ਦੋ ਦਾ ਇਫੈਕਟ ਅਗਰ ਅਸੀਂ ਸੱਚਾ ਕੰਮ ਕਰਾਂਗੇ, ਘੰਟੇ ਦੀ ਸੇਵਾ ਕੀਤੀ ਤਾਂ ਦੋ ਘੰਟੇ ਲਿਖ ਦਿੱਤੇ, ਉਸ ਲਈ ਅਸੀਂ ਬੜੇ ਖੁਸ਼ ਹੋ ਕੇ ਛਾਲਾਂ ਮਾਰਦੇ ਘਰ ਆਉਂਦੇ ਹਾਂ ਕਿ ਸਤਿਗੁਰੂ ਨੇ ਬਚਨ ਕੀਤੇ ਨੇ, ਬੇਟਾ ਤੂੰ ਦੋ ਘੰਟੇ ਕਰੇਗਾ, ਮੈਂ ਤੇਰੇ ਖਾਤੇ 4 ਘੰਟੇ ਲਿਖਾਂਗਾ। ਲੈ ਬਲਿਆਰ ਜਾਵਾਂ, ਕੁਰਬਾਨ ਹੋ ਗਏ। ਅਤੇ ਜਦੋਂ ਜਾ ਕਰਕੇ ਅਸੀਂ ਇੱਥੇ ਪਾਪ ਕਮਾਉਂਦੇ ਹਾਂ, ਈਰਸ਼ਾ ਨਿੰਦਾ ਦੇ ਨਫ਼ਰਤ ਦੇ ਸਾਗਰ ਖੜੇ ਕਰਦੇ ਹਾਂ, ਪਰਮਾਰਥੀ ਜੀਵਨਾਂ ਦੇ ਰਸਤਿਆਂ 'ਚ ਰੋੜੇ ਅਟਕਾਉਂਦੇ ਹਾਂ, ਉਹਨਾਂ ਨੂੰ ਇਸ ਘਰ ਤੋਂ ਹੀ ਬੇਦਖਲ ਕਰ ਦਿੰਦੇ ਹਾਂ, ਗੁਰੂ ਤੋਂ ਹੀ ਦੂਰ ਕਰ ਦਿੰਦੇ ਹਾਂ, ਅਤੇ ਵਿਚਾਰ ਕਰਕੇ ਦੇਖ ਲਓ ਇਹਨਾਂ ਦਾ ਡਬਲ ਇਫੈਕਟ ਨਹੀਂ ਹੋਏਗਾ। ਇੱਕ ਪਾਸੇ ਤਾਂ ਅਸੀਂ ਡਬਲ ਲੈਣ ਦੀ ਖੁਸ਼ੀ ਮਨਾਉਂਦੇ ਹਾਂ, ਅਤੇ ਦੂਸਰੇ ਪਾਸੇ ਹੁਣ ਅਸਰੂ ਕੱਢਣੇ ਸ਼ੁਰੂ ਕਰ ਦਿਓ। ਕਿਉਂ? ਕਿਉਂਕਿ ਅਸੀਂ ਇਹ ਸਾਰੀ ਕਮਾਈ ਜਿਹੜੀ ਹੈ ਨਾ, ਬੜੀ ਉੱਚੀ ਕਮਾਈ ਹੈ, ਪੂਰਨ ਸਤਿਗੁਰਾਂ ਦੀ ਸ਼ਰਨ ਦੇ ਵਿੱਚ ਆ ਕਰਕੇ ਅਸੀਂ ਕਮਾ ਚੁੱਕੇ ਹਾਂ, ਔਰ ਇਸ ਦਾ ਭੁਗਤਾਨ ਕਰਨ ਵਾਸਤੇ ਸਾਨੂੰ ਅਗਲੇ ਜਨਮਾਂ ਦੇ ਵਿੱਚ ਜਾਣਾ ਪਏਗਾ। ਅੱਜ 900 ਸਾਲ ਬਾਅਦ ਅਸੀਂ ਇੱਥੇ ਇਕੱਠੇ ਹੋਏ ਹਾਂ, ਇਹ ਵੀ ਸਤਿਗੁਰ ਦੀ ਵਡਿਆਈ ਹੈ ਕਿ ਉਸਨੇ ਦਇਆ ਮਿਹਰ ਕਰਕੇ ਸਾਨੂੰ ਆਪਣੇ ਕੋਲ ਬਿਠਾ ਲਿਆ, ਔਰ ਇੱਥੇ ਆ ਕਰਕੇ ਅਸੀਂ ਫਿਰ ਉਹੀ ਸਭ ਕੁਝ ਕੀਤਾ ਕਿ ਅਗਲੇ ਕਿਤਨੇ ਹਜ਼ਾਰ ਸਾਲਾਂ ਤੱਕ ਇਹ ਸਤਿਗੁਰ ਦੀ ਮੌਜ ਹੈ ਕਿ ਸਾਨੂੰ ਫਿਰ ਇਕੱਤ੍ਰਿਤ ਕਰੇ ਜਾਂ ਨਾ ਕਰੇ। ਤਾਂ ਸਾਰੇ ਅਹੰਕਾਰ ਦੇ ਵਿੱਚ ਨਿਕਲ ਜਾਓ ਕਿ ਅਸੀਂ ਕੋਈ ਐਸੀ ਡਿਊਟੀ ਦਿੰਦੇ ਹਾਂ ਜਿਸ ਦੇ ਵਿੱਚ ਆ ਕਰਕੇ ਉਸ ਸ਼ਬਦ ਨੂੰ ਪ੍ਰਾਪਤ ਕਰ ਲਵਾਂਗੇ, ਅਤੇ ਅੱਖ ਬੰਦ ਕਰਕੇ ਸ਼ਬਦ ਕਿਸੇ ਨੂੰ ਨਹੀਂ ਮਿਲਿਆ, ਸਰੀਰ ਨੂੰ ਸੰਸਾਰ ਦੇ ਵਿੱਚੋਂ ਕੱਢ ਕੇ ਇਹ ਜੀਵਾਤਮਾ ਕਲਿਆਣ ਦੇ ਅਹੰਕਾਰੀ ਆਸ਼ ਬਣ ਗਈ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਦਿਨੀ ਰਾਤੀ ਉਹ ਸ਼ਬਦ ਦੀ ਕਮਾਈ ਕਰਨੀ, ਕਿਸ ਤਰੀਕੇ ਦੇ ਨਾਲ, ਯਾਨੀ ਕਿ ਅੱਖ ਬੰਦ ਕਰਕੇ ਸਿਰਫ ਗੱਲ ਨਹੀਂ ਬਣੇਗੀ, ਸਰੀਰ ਨੂੰ ਸੰਸਾਰ 'ਚੋਂ ਕੱਢਣਾ, ਮਨ ਬੁੱਧੀ ਔਰ ਇੰਦਰੀਆਂ 'ਚੋਂ ਇਸ ਆਤਮਾ ਨੂੰ ਆਜ਼ਾਦ ਕਰਾਉਣਾ, ਇਹ ਇੱਕ ਲੜਾਈ ਹੈ, ਇਹ ਇੱਕ ਐਸੀ ਲੜਾਈ ਹੈ ਜਿਹੜੀ ਕਿ ਜਨਮ ਤੋਂ ਹੀ ਸ਼ੁਰੂ ਹੋ ਜਾਂਦੀ ਹੈ। ਇੱਕ ਪਾਸੇ ਕਾਲ ਹੈ ਭੁਲਾਉਣ ਵਾਸਤੇ, ਭਰਮ ਪੈਦਾ ਕਰਨ ਵਾਸਤੇ, ਅਤੇ ਕਿਆ ਦਿਆਲ ਦੀ ਤਾਕਤ ਘੱਟ ਹੈ, ਕਿਆ ਸਤਿਗੁਰ ਦੀ ਤਾਕਤ ਘੱਟ ਹੈ? ਸਤਿਗੁਰੂ ਕੋਲ ਤਾਕਤ ਲੈ ਕਰਕੇ ਕਾਲ ਆਪਣਾ ਕੰਮ ਕਰ ਰਿਹਾ, ਅਤੇ ਸਾਨੂੰ ਯਕੀਨ ਕਿਸ ਦੇ ਉੱਪਰ ਹੈ? ਸੰਸਾਰ ਦੇ ਉੱਪਰ, ਸੰਸਾਰ ਦੀ ਟੇਕ ਲੈ ਕਰਕੇ ਅਸੀਂ ਬੈਠੇ ਹਾਂ। ਸੰਸਾਰ ਦੀ ਟੇਕ ਦੇ ਨਾਲ ਆਤਮਾ ਦਾ ਕਲਿਆਣ ਨਹੀਂ ਹੋ ਸਕਦਾ, ਜਦ ਤੱਕ ਅਸੀਂ ਆਪਣੇ ਸਤਿਗੁਰੂ ਪਰਮਾਤਮਾ ਦੀ ਟੇਕ ਨਹੀਂ ਲਵਾਂਗੇ, ਉਸ ਅਕਾਲ ਪੁਰਖ ਦੀ ਟੇਕ ਨਹੀਂ ਲਵਾਂਗੇ, ਉਸ ਦੇ ਉੱਤੇ ਯਕੀਨ ਨਹੀਂ ਕਰਾਂਗੇ, ਸ਼ਰਧਾ ਪ੍ਰੇਮ ਔਰ ਯਕੀਨ ਦੇ ਨਾਲ ਉਸਦੀ ਸ਼ਰਨ 'ਚ ਨਹੀਂ ਜਾਵਾਂਗੇ, ਤਨ ਮਨ ਧਨ ਵਚਨ ਔਰ ਕਰਮ ਉਸ ਦੇ ਉੱਪਰ ਕੁਰਬਾਨ ਨਹੀਂ ਕਰਾਂਗੇ, ਅਜੇ ਤੱਕ ਤਾਂ ਸਾਡੀਆਂ ਲਿਸਟਾਂ ਹੀ ਨਹੀਂ ਖਤਮ ਹੋਈਆਂ, ਅਤੇ ਕੁਰਬਾਨੀ ਕਦੋਂ ਅਸੀਂ ਕਰਾਂਗੇ? ਜਨਮ ਸਾਡੇ ਹੱਥੋਂ ਨਿਕਲ ਚੁੱਕਾ, ਕਿਤਨੇ ਨੇ ਇੱਥੇ ਬੈਠੇ ਜਿਹੜੇ ਉੱਠ ਕੇ ਘਰ ਵੀ ਜਾ ਸਕਦੇ ਨੇ? ਪਲ ਦੀ ਖਬਰ ਨਹੀਂ, ਅਗਰ 50 ਸਾਲ ਅਸੀਂ ਬੀਤ ਚੁੱਕੇ ਤੇ 51 ਸਾਲ ਦੀ ਕੋਈ ਗਰੰਟੀ ਨਹੀਂ ਹੈਗੀ, ਇੱਕ ਪਲ ਦੀ ਕੋਈ ਗਰੰਟੀ ਨਹੀਂ। ਜਿਹੜੇ ਨਿਕਲ ਗਏ ਉਹ ਤੇ ਹੱਥ ਝਾੜ ਦਿਓ, ਤੇ ਜਿਹੜੇ ਹੁਣ ਬਾਕੀ ਨੇ ਉਸਦਾ ਵੀ ਕੋਈ ਯਕੀਨ ਨਹੀਂ ਕਿ ਅਸੀਂ ਸ਼ਬਦ ਨੂੰ ਮਿਲ ਪਾਵਾਂਗੇ ਜਾਂ ਨਹੀਂ ਪਾਵਾਂਗੇ, ਤੇ ਫਿਰ ਅਸੀਂ ਕੈਸੇ ਕਰਮ ਕਰ ਰਹੇ ਹਾਂ? ਕਿਆ ਇਹ ਕਰਮ ਕਰਦਿਆਂ ਸਾਨੂੰ ਸ਼ਰਮ ਵੀ ਨਹੀਂ ਆਉਂਦੀ ਕਿ ਪਰਮਾਤਮਾ ਨੇ ਸਾਡੇ ਉੱਤੇ ਕਿਰਤਗ ਹੋ ਕਰਕੇ ਇਹ ਮਨੁੱਖ ਦਾ ਜਾਮਾ ਦਿੱਤਾ? ਇਨਸਾਨ ਬਣਨ ਵਾਸਤੇ ਅਸੀਂ ਪਰਮਾਤਮਾ ਦਾ ਰੂਪ ਹੈ ਗਿਆ, ਪਰਮਾਤਮਾ ਬਣਨ ਵਾਸਤੇ ਜਨਮ ਲਿਆ, ਅਸੀਂ ਇਸ ਜਨਮ ਦੇ ਵਿੱਚ ਪਰਮਾਤਮਾ ਤੇ ਕੀ ਬਣਨਾ ਸੀ? ਇੱਕ ਪੂਰਨ ਇਨਸਾਨ ਵੀ ਨਹੀਂ ਬਣ ਸਕੇ, ਯਾਨੀ ਕਿ ਇਨਸਾਨ ਤੋਂ ਵੀ ਨੀਚੇ ਪਸ਼ੂਆਂ ਦੀ ਜੂਨ ਦੇ ਵਿੱਚ ਵਿਚਰ ਰਹੇ ਹਾਂ। ਕਿਸ ਤਰੀਕੇ ਦੇ ਨਾਲ ਪਸ਼ੂ ਜਿਹੜਾ ਇੱਕ ਕਾਮ ਦੇ ਮੁਤਲਕ, ਸਿਰਫ ਇੱਕ ਸੀਜ਼ਨ ਦੇ ਵਿੱਚ ਇੱਕ ਵਾਰੀ ਇਸਤਰੀ ਪੁਰਸ਼ ਦਾ ਮੇਲ ਹੁੰਦਾ, ਤੇ ਕਿਆ ਦਿਨੇ ਰਾਤੀ ਅਸੀਂ ਮੂੰਹ ਕਾਲਾ ਕਰਦੇ ਹੋਏ ਕਿਆ ਇਨਸਾਨ ਬਣਨ ਦੀ ਕੋਸ਼ਿਸ਼ ਕਰ ਰਹੇ ਹਾਂ, ਜਿਸ ਨੂੰ ਅਸੀਂ ਆਸ਼ਰਮ ਕਹਿੰਦੇ ਹਾਂ, ਗ੍ਰਸਥ ਆਸ਼ਰਮ? ਇਹ ਤੇ ਇੱਕ ਵਿਸ਼ਾਲੇ ਤੋਂ ਵੀ ਨਿਚਲੇ ਸਤਰ ਤੇ ਪਹੁੰਚ ਚੁੱਕਾ। ਤੇ ਐਸੀ ਮਰਿਆਦਾ ਨੂੰ ਲੈ ਕਰਕੇ ਅਸੀਂ ਸੱਚੇ ਨਾਮ ਨੂੰ ਪ੍ਰਾਪਤ ਕਰਨ ਦੇ ਕਾਬਿਲ ਕਦੇ ਨਹੀਂ ਬਣ ਸਕਦੇ। ਨਾਮ ਹੀ ਉਹ ਤਾਕਤ ਹੈ ਜਿਹੜੀ ਇਨਸਾਨ ਦੇ ਸਾਰੇ ਕੁੱਲ ਨੂੰ ਕਲਿਆਣ ਕਰਨ ਦੇ ਕਾਬਿਲ ਬਣਾ ਸਕਦੀ ਹੈ।
ਨਾਨਕ ਸਾਚ ਕਹਿ ਵਿਚਾਰ
ਗੁਰੂ ਨਾਨਕ ਸਾਹਿਬ ਕਹਿੰਦੇ ਨੇ ਇਹ ਜਿਹੜਾ ਸ਼ਬਦ ਉਚਾਰਿਆ ਗਿਆ ਇਸਦੇ ਵਿੱਚ ਜੋ ਹੁਕਮ ਦਿੱਤਾ ਗਿਆ ਇਹ ਬੜਾ ਸੋਚ ਵਿਚਾਰ ਕੇ ਮੇਰੀ ਨਿੱਜੀ ਜ਼ਿੰਦਗੀ ਦਾ ਤਜੁਰਬਾ ਹੈ ਕਿ ਜੋ ਕੁਛ ਮੈਂ ਦੇਖਿਆ ਪਾਲਿਆ ਜੋ ਕੁਛ ਹਾਸਲ ਕੀਤਾ ਉਹ ਸਾਰੇ ਦਾ ਨਿਚੋੜ ਮੈਂ ਤੁਹਾਨੂੰ ਦੱਸ ਰਿਹਾ ਵਾਂ ਇਸ ਦੇ ਉੱਤੇ ਤੁਸੀਂ ਅਮਲ ਕਰੋ ਉਹ ਹਰੀ ਦਾ ਨਾਮ ਹੀ ਹੈ ਜਿਹੜਾ ਆਵਾਜ਼ ਔਰ ਪ੍ਰਕਾਸ਼ ਦੇ ਰੂਪ ਦੇ ਵਿੱਚ ਹੈ ਉਸ ਦੇ ਪ੍ਰਤੀ ਸ਼ੌਕ ਖਿਆਲ ਔਰ ਆਸਕਤੀ ਪੈਦਾ ਕਰੋ ਬਾਕੀ ਸਾਰੀਆਂ ਹੀ ਗੱਲਾਂ ਤੇਰੀਆਂ ਝੂਠੀਆਂ ਹਨ ਔਰ ਦਿਨੇ ਰਾਤੀ ਇਸ ਆਸ਼ਕਤੀ ਸ਼ੋਕ ਨੂੰ ਪੈਦਾ ਕਰਨ ਦੀ ਜਿਹੜੀ ਗੱਲ ਹੈ ਉਸ ਨੂੰ ਭਗਤੀ ਕਿਹਾ ਜਾਂਦਾ ਅੱਖ ਬੰਦ ਕਰਕੇ ਬੈਠ ਕਰਕੇ ਬਗਲੇ ਬਣ ਜਾਣਾ ਇਹ ਕੋਈ ਭਗਤੀ ਨਹੀਂ ਹੈ ਜਦ ਤੱਕ ਸਰੀਰ ਸੰਸਾਰ ਚੋਂ ਨਹੀਂ ਨਿਕਲੇਗਾ ਮਨ ਇੰਦਰੀਆਂ ਦੀ ਦਾਸਤਾ ਤੋਂ ਮੁਕਤ ਨਹੀਂ ਹੋਏਗਾ ਤੇ ਇਹ ਭਗਤੀ ਕਿਸ ਨੂੰ ਦਿਖਾ ਰਹੇ ਹਾਂ ਇਹ ਕਿਹੜੀ ਭਗਤੀ ਹੈ ਇਹ ਵਿਚਾਰ ਕਰਕੇ ਦੇਖੋ ਮੁਕਤੀ ਦਾ ਦੁਆਰ ਉਤਨਾ ਹੀ ਦੂਰ ਹੈ ਜਿਤਨਾ ਕਿ ਜਨਮ ਲੈਣ ਤੋਂ ਪਹਿਲਾਂ ਸੀਗਾ ਬਲਕਿ ਅਸੀਂ ਉਸ ਤੋਂ ਹੋਰ ਹੀ ਦੂਰ ਹੋ ਰਹੇ ਹਾਂ ਆਪਣੇ ਨਿਚਲੇ ਜਾਵੇ ਪੱਕੇ ਕਰਕੇ ਤੇ ਮੁਕਤੀ ਦੇ ਦੁਆਰ ਦੀ ਪ੍ਰਾਪਤੀ ਇਸ ਤਰੀਕੇ ਦੇ ਨਾਲ ਕਿਸੇ ਨੂੰ ਵੀ ਨਹੀਂ ਹੋ ਸਕਦੀ ਤੇ ਸਾਧ ਸੰਗਤ ਜੀ ਅੱਜ ਦੇ ਸੱਚਖੰਡ ਦੀ ਬਾਣੀ ਵਿੱਚ ਗੁਰੂ ਨਾਨਕ ਸਾਹਿਬ ਨੇ ਬਿਲਕੁਲ ਸਪਸ਼ਟ ਕਰ ਦਿੱਤਾ ਕਿ ਅਸੀਂ ਕਿਤਨੇ ਭਰਮ ਦੇ ਵਿੱਚ ਬੈਠੇ ਹਾਂ ਔਰ ਇਹ ਭਰਮ ਸਿਰਫ ਪੂਰਨ ਸਤਿਗੁਰੂ ਹੀ ਦੂਰ ਕਰਦਾ ਹੈ ਔਰ ਸਤਿਗੁਰੂ ਦੀ ਸੇਵਾ ਕਿਹੜੀ ਹੈ ਕਿ ਇਸ ਸਰੀਰ ਨੂੰ ਮਨ ਨੂੰ ਸੰਸਾਰ ਚੋਂ ਕੱਢ ਲੈਣਾ ਔਰ ਉਸ ਸ਼ਬਦ ਦੇ ਨਾਲ ਜੋੜ ਲੈਣਾ ਔਰ ਸ਼ਬਦ ਜਿਹੜਾ ਹੈ ਨਿਰੰਜਨ ਹੈ ਮਾਇਆ ਤੋਂ ਰਹਿਤ ਹੈ ਮਨ ਬੁੱਧੀ ਔਰ ਇੰਦਰੀਆਂ ਤੋਂ ਪਰੇ ਇੱਕ ਪ੍ਰਕਾਸ਼ ਔਰ ਇੱਕ ਆਵਾਜ਼ ਹੈ ਔਰ ਉਹੀ ਸਾਰੇ ਇਨਸਾਨ ਦੇ ਕੁਲ ਦਾ ਕਲਿਆਣ ਦਾ ਕਾਬਿਲ ਬਣਦਾ ਹੈ ਉਹੀ ਤਾਕਤ ਹੈ ਜਿਹੜੀ ਕਿ ਮਨ ਬੁੱਧੀ ਔਰ ਇੰਦਰੀਆਂ ਤੋਂ ਪਰੇ ਸਾਰੀ ਸ੍ਰਿਸ਼ਟੀ ਨੂੰ ਚਲਾ ਰਹੀ ਹੈ ਆਧਾਰ ਦੇ ਰਹੀ ਹੈ ਔਰ ਖਤਮ ਕਰ ਰਹੀ ਹੈ ਇਸ ਨੂੰ ਪ੍ਰਾਪਤ ਕਰਨ ਵਾਲੀ ਜੀਵਾਤਮਾ ਹੀ ਆਪਣੇ ਆਪ ਨੂੰ ਕਲਿਆਣਕਾਰ ਅਧਿਕਾਰੀ ਬਣਾ ਕਰਕੇ ਸਦਾ ਲਈ ਉਸ ਇੱਕ ਵਿੱਚ ਸਿੱਧਤ ਹੋ ਕਰਕੇ ਜਨਮ ਔਰ ਮਰਨ ਦੇ ਗੇੜ ਚੋਂ ਨਿਕਲ ਜਾਂਦੀ ਹੈ ਸਾਧ ਸੰਗਤ ਜੀ ਸਤਿਗੁਰੂ ਜਿਹੜੀ ਬਾਣੀ ਦਿੰਦੇ ਹਨ ਉਹਦੇ ਵਿੱਚ ਕੁਛ ਤੁਕਾਂ ਵੀ ਲੈਂਦੇ ਹਨ ਕੁਛ ਮਿਸਾਲਾਂ ਵੀ ਦਿੰਦੇ ਹਨ ਪਰ ਗੁਰੂ ਸਾਹਿਬਾਂ ਦਾ ਇਤਨਾ ਹੀ ਭਾਵ ਹੁੰਦਾ ਕਿ ਜਿਸ ਅੰਗ ਨੂੰ ਉਹ ਸਮਝਾਉਣਾ ਚਾਹੁੰਦੇ ਨੇ ਅੱਛੇ ਢੰਗ ਨਾਲ ਸਮਝਾ ਸਕਣ ਕਿਸੇ ਦੀ ਨਿੰਦਿਆ ਜਾਂ ਵਡਿਆਈ ਕਰਨਾ ਨਹੀਂ ਨਾ ਹੀ ਕੋਈ ਨਵਾਂ ਮਤ ਜਾਂ ਧਰਮ ਚਲਾਉਣ ਵਾਸਤੇ ਅਸੀਂ ਇੱਥੇ ਇਕੱਠੇ ਹੁੰਦੇ ਹਾਂ ਅਤੇ ਸਾਡੇ ਸਾਰਿਆਂ ਦਾ ਫਰਜ਼ ਬਣ ਜਾਂਦਾ ਕਿ ਜੋ ਉਪਦੇਸ਼ ਸੱਚਖੰਡ ਤੋਂ ਦਿੱਤਾ ਜਾਂਦਾ ਉਸ ਨੂੰ ਅਸੀਂ ਹਾਸਲ ਕਰੀਏ ਆਪਣੀ ਜਾਵਾਂ ਪਹਿਨਾਈਏ ਬਿਨਾਂ ਅਮਲ ਕੀਤੇ ਪੋਥੀਆਂ ਨੂੰ ਪੜ੍ਹ ਕੇ ਜਾਂ ਇਸ ਪੋਥੀ ਦੀ ਵਿਆਖਿਆ ਸੁਣ ਕੇ ਜਿਸ ਨੂੰ ਸੱਚਖੰਡ ਕਹਿੰਦੇ ਹਾਂ ਕਿਸੇ ਦਾ ਕਲਿਆਣ ਨਹੀਂ ਹੋ ਸਕਦਾ ਅਸੀਂ ਆਪਣੇ ਅਗਲੇ ਜਨਮ ਵੀ ਪੱਕੇ ਕਰ ਰਹੇ ਹਾਂ ਔਰ ਜਿਸਨੇ ਇੱਕ ਵੀ ਬਚਨ ਦੇ ਉੱਪਰ ਅਮਲੀ ਜਾਵਾਂ ਪਹਿਨਾ ਤਾ ਉਹ ਆਪਣੀ ਆਤਮਾ ਦਾ ਕਲਿਆਣ ਕਰਨ ਦਾ ਅਧਿਕਾਰੀ ਬਣ ਜਾਏਗਾ ਔਰ ਇਸੀ ਕਲਿਆਣ ਵਾਸਤੇ ਇਸੀ ਪੁੰਨ ਨੂੰ ਖੱਟਣ ਵਾਸਤੇ ਇਹ ਇਨਸਾਨ ਦਾ ਜਾਮਾ 84 ਲੱਖ ਜਾਮਿਆਂ 'ਚ ਉੱਤਮ ਜਾਮਾ ਦਿੱਤਾ ਜਾਂਦਾ ਕਿ ਆਪਣੇ ਘਰ ਪਹੁੰਚ ਕਰਕੇ ਆਵਾਗਮਨ ਤੋਂ ਮੁਕਤ ਹੋ ਜਾ ਅਤੇ ਕੋਈ ਵੀ ਮਾਈ ਭਾਈ ਇਹਨਾਂ ਬਚਨਾਂ ਦਾ ਇਸ ਪ੍ਰਕਿਰਿਆ ਦਾ ਕੁਛ ਹੋਰ ਅਰਥ ਕੱਢਦਾ ਹੈ ਅਤੇ ਉਸਦੀ ਆਪਣੀ ਮਨਮਤ ਹੈ ਗੁਰਮਤ ਦਾ ਉਸਦੇ ਕੱਢੇ ਹੋਏ ਅਰਥਾਂ ਦੇ ਨਾਲ ਕੋਈ ਵੀ ਸੰਬੰਧ ਨਹੀਂ ਬੇਸ਼ੱਕ ਇਹ ਸਾਰੀ ਪ੍ਰਕਿਰਿਆ ਕਿਸੇ ਨਾ ਕਿਸੇ ਦੇਸ਼ ਜਾਤ ਮਜ਼ਹਬ ਕੌਮ ਦੇ ਨਾਲ ਸੰਬੰਧ ਲੱਗਦੀ ਹੈ ਪਰ ਪੂਰਨ ਸਤਿਗੁਰਾਂ ਦਾ ਐਸਾ ਕੋਈ ਵੀ ਭਾਵ ਨਹੀਂ ਹੈ ਸਿਰਫ ਕਲਿਆਣ ਆਤਮਾ ਦਾ ਇਹੀ ਉਹਨਾਂ ਦਾ ਭਾਵ ਹੈ ਔਰ ਇਹੀ ਅਸੀਂ ਧਾਰਨ ਕਰਨਾ ਹੈ।